ਤਾਂ ਪੰਚਾਲ ਆਉਂਦੇ ਨੇ, ਜੁਲਜਲੇ ਆਉਂਦੇ ਨੇ, ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ ਥੋੜੀ ਦੇਰ ਲਈ ਤਾਂ ਲੋਕ ਡਰਦੇ ਨੇ, ਫਿਰ ਉਸੇ ਤਰੀਕੇ ਨਾਲ ਠਠਿਆਰਾਂ ਦੀ ਬਿੱਲੀ ਵਾਂਗ ਸਾਡੇ ਤੋਂ ਭੈ ਦੂਰ ਹੋ ਜਾਂਦਾ। ਇੱਥੇ ਕਹਿ ਰਹੇ ਨੇ ਡੁੱਲਗ ਸਮੇਰ ਪਰਬਤ ਵੀ ਡੋਲ ਗਿਆ, ਪੰਚਾਲ ਆਣੇ ਸ਼ੁਰੂ ਹੋ ਗਏ, ਉਹਨੇ ਵੀ ਕੰਬਣਾ ਸ਼ੁਰੂ ਕਰ ਦਿੱਤਾ। ਤੇ ਜਿਹੜਾ ਡਗਗ ਕੁਮੇਰ, ਜਿਹੜਾ ਕੁਮੇਰ ਹੈ ਖਜ਼ਾਨਚੀ, ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਖਜ਼ਾਨੇ ਦਾ ਖਜ਼ਾਨਚੀ ਬਣਾਇਆ ਹੈ ਕੁਮੇਰ ਭੰਡਾਰੀ ਦੇ ਤਾਂ, ਇਸ ਨੂੰ ਭੰਡਾਰੀ ਵੀ ਕਹਿ ਦਿੰਦੇ ਨੇ, ਕਿਉਂਕਿ ਜੇ ਖਜ਼ਾਨਚੀ ਪੈਸੇ ਦੇਵੇਗਾ ਤੇ ਤਾਂ ਇਜਾਜ਼ਤ ਮਿਲੇਗੀ ਵੀ ਲੰਗਰ ਲਈ ਸਬਜ਼ੀ ਖਰੀਦ ਲਿਆਈਏ, ਆਟਾ ਖਰੀਦ ਲਿਆਈਏ, ਪਹਿਲਾਂ ਮਨਜ਼ੂਰੀ ਲੈਣੀ ਪਵੇਗੀ। ਕਹਿੰਦਾ ਖੋ ਸ੍ਰੀ ਵਾ, ਲੰਗਰ ਹੋਵੇ ਗੁਰੂ ਦਾ ਸੱਚੇ ਪਾਤਸ਼ਾਹ ਦਾ, ਤੇ ਪਹਿਲਾਂ ਪੰਜ ਸੱਤ ਸੱਜਣਾਂ ਦੀ ਕਮੇਟੀ ਤੋਂ ਮਨਜ਼ੂਰੀ ਲੈਣੀ ਪਵੇਗੀ ਵੀ ਲੰਗਰ ਕਰ ਲਈਏ ਕਿ ਨਾ ਕਰ ਲਈਏ, ਤੇ ਫਿਰ ਕੁਝ ਆਦਮੀਆਂ ਦੀ ਡਿਊਟੀ ਲਗਾਈ ਜਾਵੇਗੀ, ਜਾਓ ਤੁਸੀਂ ਇਹ ਚੀਜ਼ਾਂ ਖਰੀਦ ਕੇ ਲਿਆਓ, ਤੇ ਫਿਰ ਲੰਗਰ ਪਕਾਉਣ ਵਾਲਿਆਂ ਨੂੰ ਕਿਹਾ ਜਾਵੇਗਾ ਬਸ ਇੰਨਾ ਹੀ ਪਕਾਉਣਾ, ਜੇ ਬਹੁਤੇ ਆ ਜਾਣ ਤਾਂ ਕੁੰਡਾ ਅੰਦਰੋਂ ਬੰਦ ਕਰ ਦੇਣਾ। ਕਹਿੰਦਾ ਖੋ ਸ੍ਰੀ ਵਾ, ਤੋ ਇਉਂ ਗੁਰੂ ਘਰ ਵਿੱਚ ਤਾਂ ਜਿਵੇਂ ਇਸ ਅਸਥਾਨ ਤੇ ਗੁਰੂ ਕੀ ਬਰਕਤ ਬਖਸ਼ਿਸ਼ ਵਰਤ ਰਹੀ ਹੈ, ਇਵੇਂ ਦੇਗ ਵੀ ਚੱਲੇ ਤੇ ਨਾਲ ਤੇਗ ਵੀ ਚੱਲੇ ਪਿਆਲਾ ਖੋ ਸ੍ਰੀ ਵਾ, ਕਿਉਂਕਿ ਦੇਗ ਛਕਾਂਗੇ ਤਾਂ ਤੇਗ ਚੁੱਕਣ ਦੀ ਸ਼ਕਤੀ ਪ੍ਰਾਪਤ ਹੋਵੇਗੀ, ਭੁੱਖਿਆਂ ਤੇਗਾਂ ਕਿੱਥੇ ਚੁੱਕੀਆਂ ਜਾਂਦੀਆਂ ਨੇ। ਤਾਹੀਓ ਬੇਦਾਵਾ ਦੇਣ ਵਾਲਿਆਂ ਨੇ ਬਹਾਨੇ ਨਾਲ ਕਹਿ ਦਿੱਤਾ ਸੀ ਹਜ਼ੂਰ ਹੁਣ ਭੁੱਖਿਆਂ ਤੇਗਾਂ ਨਹੀਂ ਚੁੱਕੀਆਂ ਜਾਂਦੀਆਂ, ਭੁੱਖ ਦੇ ਦੁੱਖ ਤੋਂ ਤੇਗਾਂ ਨਹੀਂ ਚੁੱਕ ਸਕਦੇ। ਹਾਂ ਬੇਨਤੀ ਕੀਤੀ ਜਾ ਰਹੀ ਸੀ ਕੁਮੇਰ, ਕੁਮੇਰ ਵੱਡਾ ਖਜ਼ਾਨਚੀ ਹੈ, ਕੁਮੇਰ ਸਭ ਜੇ ਪੈਸਾ ਦੇਵੇਗਾ ਧਨ ਦੌਲਤ ਦੇਵੇਗਾ ਤਾਂ ਸਾਰਾ ਵਾਤਾਵਰਨ ਠੀਕ ਬਣੇਗਾ ਚੱਲੇਗਾ, ਇਸ ਵਾਸਤੇ ਕੁਮੇਰ ਜਿਹੜਾ ਹੈ ਉਹ ਵੀ ਡਿੱਗਣਾ ਸ਼ੁਰੂ ਹੋ ਗਿਆ, ਉਹ ਵੀ ਡਿੱਗਦਾ, ਕਿਉਂਕਿ ਹਰ ਮਾਇਆ ਧਾਰੀ ਨੂੰ ਮਾਨ ਜ਼ਰੂਰ ਹੁੰਦਾ। ਕਹਿੰਦਾ ਖੋ ਸ੍ਰੀ, ਕਿਤੇ ਕਿਤੇ ਵਾਹਿਗੁਰੂ ਦੀ ਕਿਰਪਾਲਤਾ ਹੁੰਦੀ ਏ ਕਿ ਮਨੁੱਖ ਸਮਝ ਲੈਂਦਾ ਹੈ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦਾ ਹੈ, ਵਰਨਾ ਮਾਇਆ ਆ ਜਾਵੇ ਤਾਂ ਆਦਮੀ ਵਿੱਚ ਆਕੜ ਤਾਂ ਆ ਹੀ ਜਾਂਦੀ ਹੈ, ਜ਼ਰੂਰ ਆਦਮੀ ਆਕੜ ਜਾਂਦਾ ਹੈ ਕਿਉਂਕਿ ਮਾਇਆ ਅਕੜਾ ਦਿੰਦੀ ਹੈ ਆਦਮੀ ਨੂੰ, ਮਾਇਆ ਅਕੜਾ ਦਿੰਦੀ ਹੈ। ਪਰ ਗੁਰੂ ਕੇ ਸਿੰਘਾਂ ਦੇ ਬੋਲਿਆਂ ਵਿੱਚ ਇੱਕ ਹੋਰ ਵੀ ਹੈ, ਕਹਿੰਦੇ ਉਹਦਾ ਨਾਮ ਹੈ ਆਕੜ ਭੰਨ। ਕਿਸੇ ਨਿਹੰਗ ਨਿਹੰਗ ਸਿੰਘ ਵਕਤ ਨਾਲ ਨਾ ਉੱਠਿਆ, ਵਕਤ ਨਾਲ ਇਸ਼ਨਾਨ ਨਾ ਕੀਤਾ, ਦੂਸਰੇ ਸਿੰਘ ਨੇ ਪੁੱਛਿਆ। ਕਹਿੰਦਾ ਖੋ ਸ੍ਰੀ, ਅੱਜ ਅਸੀਂ ਇੱਥੇ ਇੱਕ ਨੇੜੇ ਜੇ ਛੋਟਾ ਜਿਹਾ ਟਾਊਨ ਹੈ ਉੱਥੇ ਜਾ ਕੇ ਆਏ, ਪਤਾ ਲੱਗਿਆ ਜੀ ਗ੍ਰੰਥੀ ਸਿੰਘ ਕਹਿ ਦਿੰਦੇ ਨੇ ਅਸੀਂ ਗੁਰਦੁਆਰੇ ਇੱਥੇ ਕੋਈ ਆਉਂਦਾ ਨਹੀਂ, ਆਪਣੇ ਘਰ ਹੀ ਨਿਤਨੇਮ ਕਰ ਲੈਂਦੇ। ਬਈ ਜਿਹੜਾ ਆਪਣੇ ਘਰ ਹੀ ਨਿਤਨੇਮ ਕਰਦਾ ਹੈ ਗ੍ਰੰਥੀ ਹੋ ਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਤਨੇਮ ਨਹੀਂ ਸੁਣਦਾ, ਨਿਤਨੇਮ ਕਰਦਾ ਹੀ ਕੋਈ ਨਹੀਂ। ਕਹਿੰਦਾ ਖੋ ਸ੍ਰੀ, ਉਹ ਕਰਦਾ ਹੀ ਕੋਈ ਨਹੀਂ, ਕਿਉਂਕਿ ਜਿਸ ਦਾ ਸਰੋਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੋਵੇ ਉਹਦੇ ਕਿਤਨੇ ਵੱਡੇ ਭਾਗ ਤੇ ਖੁਸ਼ਕਿਸਮਤ ਹੋਵੇਗਾ। ਪਿਆਰਨਾ ਖੋ ਸ੍ਰੀ ਵਾ, ਪਰ ਇਹ ਤੇ ਭਾਵਨਾ ਸਾਡੇ ਮਨ ਵਿੱਚ ਆਉਂਦੀ ਨਹੀਂ, ਅਸੀਂ ਦੂਸਰਿਆਂ ਨੂੰ ਕਹਿੰਦੇ ਹਾਂ ਪ੍ਰਗਟ ਗੁਰਾਂ ਕੀ ਦੇਹ, ਪਰ ਆਪ ਨਹੀਂ ਮੰਨਦੇ। ਜੇ ਇਹ ਭਾਵਨਾ ਆ ਜਾਵੇ ਪਾਠ ਕਰਨ ਕੀਰਤਨ ਤੇ ਵਿਚਾਰ ਕਰਨ ਵਾਲਿਆਂ ਦੇ ਅੰਦਰ ਤੇ ਫਿਰ ਵਾਤਾਵਰਨ ਹੀ ਹੋਰ ਹੁੰਦਾ। ਜਿਸ ਵੇਲੇ ਸ਼ਹਿਰਾਂ ਵਿੱਚ ਜਾਣਾ ਤਾਂ ਬਜ਼ੁਰਗਾਂ ਨੇ ਵਿਦਿਆਰਥੀਆਂ ਨੂੰ ਥੋੜਾ ਘੱਟ ਟਾਈਮ ਦੇਣਾ, ਤੇ ਅਸੀਂ ਤਾਂ ਸਾਂ ਸਭ ਤੋਂ ਅਖੀਰਲੀ ਲਾਈਨ ਵਿੱਚ, ਕਿਉਂਕਿ ਸਭ ਤੋਂ ਛੋਟੇ ਸਾਂ, ਸਭ ਤੋਂ ਬਾਅਦ ਵਿੱਚ ਪੜ੍ਹਨ ਵਾਸਤੇ ਗਏ। ਸਾਡੀ ਤਾਂ ਨੰਬਰ ਬਹੁਤ ਪਿੱਛੇ ਹੁੰਦਾ ਸੀ, ਸਾਡਾ ਤਾਂ ਨੰਬਰ ਆਉਂਦਾ ਹੀ ਨਹੀਂ ਸੀ ਸ਼ਹਿਰਾਂ ਵਿੱਚ। ਜਦੋਂ ਪੇਂਡੂ ਇਲਾਕਿਆਂ ਵਿੱਚ ਜਾਣਾ ਤਾਂ ਸਾਨੂੰ ਵੀ ਮੌਕਾ ਮਿਲ ਜਾਣਾ, ਪਤਾ ਫਿਰ ਅਸੀਂ ਕੀ ਕਹਿਣਾ ਕਿ ਜਿੱਥੇ ਬਹੁਤੇ ਸੁਣਨ ਵਾਲੇ ਨੇ ਸ਼ਹਿਰਾਂ ਵਿੱਚ ਉੱਥੇ ਤੇ ਸਾਨੂੰ ਟਾਈਮ ਦਿੰਦੇ ਨੇ, ਤੇ ਜਿੱਥੇ ਘੱਟ ਸੁਣਨ ਵਾਲੇ ਨੇ ਪਿੰਡਾਂ ਦੇ ਇਲਾਕਿਆਂ ਵਿੱਚ ਉੱਥੇ ਕਹਿ ਦਿੰਦੇ ਸੁਣਾਓ ਸੁਣਾਓ ਬੋਲੋ ਬੋਲੋ। ਹੁਣ ਸਮਝੀਦਾ ਕਿ ਸ਼ਾਇਦ ਉਹਨੂੰ ਇਸ ਲਈ ਵਕਤ ਨਹੀਂ ਸਨ ਦਿੰਦੇ ਸ਼ਹਿਰਾਂ ਵਿੱਚ ਵੀ ਜ਼ਰਾ ਠਹਿਰੋ, ਸਹਿਜ ਪੱਕੇ ਸੋ ਮਿੱਠਾ ਤੁਖਾਰੀ ਸ਼ੰਤ ਮਹੱਲਾ ਪੈ। ਹੁਣ ਜਾਣ ਦੇ ਬਾਵਜੂਦ ਵੀ ਪੇਂਡੂ ਇਲਾਕਿਆਂ ਦੇ ਜਾਣ ਦਾ ਮੌਕਾ ਨਹੀਂ ਮਿਲਦਾ। ਪਿਆਲਾ ਖੋ ਸ੍ਰੀ ਵਾ, ਤੇ ਉਹ ਸਮਝਦੇ ਸਨ ਵੀ ਵਕਤ ਆਵੇਗਾ ਸ਼ਹਿਰਾਂ ਵਿੱਚ ਜਾਣ ਦਾ ਰਹਿਣਾ, ਹੁਣ ਨਾ ਬੋਲੇਗਾ ਤਾਂ ਕੀ ਫਰਕ ਪੈਂਦਾ। ਤੋ ਅਸੀਂ ਕਹਿਣਾ ਕਿ ਪਿੰਡਾਂ ਵਿੱਚ ਬੋਲਣ ਦਾ ਮੌਕਾ ਦਿੰਦੇ ਨੇ ਜਿੱਥੇ ਥੋੜੇ ਸੁਣਦੇ ਨੇ, ਜਿੱਥੇ ਬਹੁਤੇ ਸੁਣਦੇ ਨੇ ਉੱਥੇ ਨਹੀਂ ਟਾਈਮ ਦਿੰਦੇ। ਤੇ ਸਮੂਹ ਵਿਦਿਆਰਥੀਆਂ ਨੂੰ ਇੱਕੋ ਗੱਲ ਕਹਿੰਦੇ ਸਨ, ਤੁਸੀਂ ਲੋਕਾਂ ਨੂੰ ਸੁਣਾਉਣ ਵਾਲੇ ਨਾ ਬਣੋ, ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਾਇਆ ਕਰੋ। ਜਦੋਂ ਉਹਨਾਂ ਨੂੰ ਸੁਣਾਓਗੇ ਤੇ ਫਿਰ ਉਹਦੀਆਂ ਅਣਗਿਣਤ ਸੰਗਤਾਂ ਸੁਣਿਆ ਕਰਨਗੀਆਂ ਤੇ ਤੁਹਾਨੂੰ ਆਪਣੀਆਂ ਸ਼ੋਭੇ ਛਾਵਾਂ ਨਾਲ ਨਿਭਾ ਦੇਣਗੀਆਂ। ਪਿਆਲਾ ਖੋ ਸ੍ਰੀ, ਤੇ ਜਦੋਂ ਇਸ ਖਿਆਲ ਨਾਲ ਇਸ ਵਿਚਾਰ ਦੇ ਨਾਲ ਵਿਚਾਰ ਕਰੀ ਦੇ ਉਹਦਾ ਆਨੰਦ ਹੋਰ ਹੁੰਦਾ। ਤੇ ਜਿਸ ਮੌਕੇ ਤੇ ਦੂਸਰਾ ਪੱਖ ਹੁੰਦਾ ਹੈ, ਖਿਆਲ ਹੁੰਦਾ ਹੈ, ਉਸ ਮੌਕੇ ਤੇ ਕਈ ਵਾਰੀ ਟਾਈਮ ਪੂਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਚੜ੍ਹਨਾ ਖੋਸਿਲਾ ਫਰਜ਼ ਕੀਤੀ ਜਾ ਰਹੀ ਸੀ ਕਿ ਗ੍ਰੰਥੀ ਸਿੰਘ ਕਹਿ ਦਿੰਦੇ ਨੇ, ਬੱਚੀਆਂ ਕਹਿ ਰਹੀਆਂ ਸਨ, ਪਹਿਲਾਂ ਤੇ ਜਾ ਹੀ ਨਹੀਂ ਹੁੰਦਾ, ਤੇ ਜੇ ਬੱਚਿਆਂ ਨੂੰ ਸਕੂਲ ਭੇਜ ਕੇ ਜਾਣ ਦਾ ਪ੍ਰੋਗਰਾਮ ਬਣਾਈ ਦਾ ਤੇ ਅੱਗੇ ਗੁਰਦੁਆਰੇ ਗ੍ਰੰਥੀ ਜੀ ਨੇ ਕਤਾਲਾ ਮਾਰਿਆ ਹੁੰਦਾ, ਦਰਵਾਜ਼ਾ ਬੰਦ ਕੀਤਾ ਹੁੰਦਾ, ਤੇ ਜੇ ਉਹਨੂੰ ਕਹੀਦਾ ਹੈ ਕਿ ਘੱਟ ਤੋਂ ਘੱਟ ਥੋੜਾ ਟਾਈਮ ਤਾਂ ਗੁਰਦੁਆਰੇ ਦਿਆ ਕਰੋ, ਤੇ ਉਹ ਕਹਿ ਦਿੰਦੇ ਜੀ ਕੀ ਕਰਾਂ ਮੈਂ ਕੱਲਾ ਬੈਠ ਕੇ, ਕੋਈ ਆਂਦਾ ਹੀ ਨਹੀਂ। ਤਾ ਖਾਮਣਾ ਤਿਸ ਕਹੀ ਹੈ ਸ਼ਾਬਾਸ ਵਾਰਾ ਸਾ ਮਹੱਲਾ ਪਹਿਲਾ, ਤੇ ਫਿਰ ਉਹ ਸਹੀ ਤੌਰ ਤੇ ਮਾਲਕ ਦੀ ਜੀ ਹਜ਼ੂਰੀ ਵੀ ਨਹੀਂ ਕਰ ਸਕਦੇ ਕਿਸੇ ਆਦਮੀ। ਗੁਰਦੁਆਰਾ ਪ੍ਰਬੰਧ ਵਿੱਚ ਵੀ ਚਮਚਾ ਗਰੀਬ ਦੀ ਕਾਫੀ ਪ੍ਰਧਾਨਤਾ ਹੈ। ਕਰਨਾ ਖੋ ਸ੍ਰੀ ਵਾਹ, ਅਸੀਂ ਗੁਰਦੁਆਰਾ ਪ੍ਰਬੰਧ ਵਿੱਚ ਆਉਣ ਵਾਲਿਆਂ ਦੀ ਤੇ ਜ਼ਿਆਦਾ ਚਮਚਾਗਿਰੀ ਕਰ ਲੈਂਦੇ ਹਾਂ, ਪਰ ਜਿੰਨੀ ਚਮਚਾਗਿਰੀ ਨਹੀਂ, ਜਿੰਨੀ ਸਤਿਕਾਰ ਨਾਲ ਸੇਵਾ, ਸਤਿਕਾਰ ਨਾਲ ਬਾਣੀ ਦਾ ਨਿਤਨੇਮ, ਜ਼ਹਰਾ ਜ਼ਹੂਰ ਨੂੰ ਸੁਣਾਉਣਾ ਹੁੰਦਾ, ਕਿਤੇ ਗੁਰੂ ਦੀ ਚਮਚਾਗਿਰੀ ਕਰੀਏ ਤੇ ਦੇਖੋ ਕਿੱਥੇ ਪਹੁੰਚ ਜਾਈਏ। ਕਰਨਾ ਖੋ ਸ੍ਰੀ ਵਾਹ, ਇਹੋ ਹੀ ਤੇ ਕਮਜ਼ੋਰੀ ਹੈ, ਇਹੋ ਹੀ ਤੇ ਖਾਮੀਆਂ ਨੇ। ਬੇਨਤੀ ਕੀਤੀ ਜਾ ਰਹੀ ਸੀ, ਵਿਚਾਰ ਕਰ ਰਹੇ ਸਾਂ, ਕਮੇਰ ਭੰਡਾਰੀ ਹੈ ਤੇ ਉਹਨੂੰ ਵੀ ਫਿਕਰ ਪੈ ਜਾਂਦਾ ਹੈ, ਕਿਉਂਕਿ ਹਰ ਮਾਇਆ ਤਾਰੀ ਮਨੁੱਖ ਦੇ ਅੰਦਰ ਸੁਭਾਵਕ ਹੀ ਹਉਮੈ ਪੈਦਾ ਹੁੰਦੀ ਹੈ, ਭਾਵੇਂ ਉਹ ਕਬੀਰ ਭੰਡਾਰੀ ਹੋਵੇ, ਭਾਵੇਂ ਕੋਈ ਦੁਨੀਆਂ ਦਾ ਸੰਸਾਰ ਦਾ ਆਦਮੀ ਹੋਵੇ, ਵਾਹਿਗੁਰੂ ਜਿੱਥੇ ਕਿਤੇ ਕਿਰਪਾ ਕਰ ਦਿੰਦਾ ਉਹ ਸਮਝਦਾ ਮਾਇਆ ਵਾਹਿਗੁਰੂ ਦੀ ਹੈ, ਮੇਰੀ ਆਪਣੀ ਕੁਛ ਨਹੀਂ ਹੈ, ਸਰਵ ਸ਼ਕਤੀਵਾਨ ਪਾਰਦਮ ਪਰਮੇਸ਼ਵਰ ਦੀ ਹੈ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਉਹ ਕਮੇਰ ਭੰਡਾਰੀ ਜੋ ਖਜ਼ਾਨਿਆਂ ਦਾ ਮਾਲਕ ਹੈ, ਉਹ ਵੀ ਡਿੱਗਣ ਲੱਗ ਪਿਆ, ਡਗਮਗਾਉਣ ਲੱਗ ਪਿਆ, ਉਹ ਵੀ ਕੰਬਣ ਲੱਗ ਪਿਆ ਵੀ ਕਿਤੇ ਮੇਰੇ ਤੋਂ ਕਲਕੀ ਅਵਤਾਰ ਖਜ਼ਾਨਾ ਖੋ ਹੀ ਨਾ ਲਵੇ, ਕਿਤੇ ਮੇਰੇ ਤੋਂ ਕਲਕੀ ਅਵਤਾਰ ਖਜ਼ਾਨਾ ਖੋ ਹੀ ਨਾ ਲਵੇ। ਸਾਹਿਬ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕਿਉਂਕਿ ਭਵਿੱਖ ਦੀ ਕਥਾ ਹੈ, ਇਸ ਦੇ ਨਾਲ ਭਵਿੱਖ ਦੀ ਕਥਾ, ਸਭ ਸਾਥੀ ਦੀ ਕਥਾ ਆਪ ਨਾਲ ਹੋਰ ਸਾਂਝੀ ਕਰਨਾ ਚਾਹੁੰਦਾ, ਮਜ਼ਮੂਨ ਨਾਲ ਜੋ ਸੰਬੰਧਿਤ ਹੈ। ਜਿਸ ਵੇਲੇ ਹਜ਼ੂਰ ਮੁਕਤਸਰ ਸਾਹਿਬ ਤੋਂ ਕੁਝ ਅਗਾਂਹ ਵਧੇ ਦਮਦਮਾ ਸਾਹਿਬ ਦੀ ਤਰਫ ਆਉਣ ਲੱਗੇ ਤਾਂ ਜੰਗਲ ਦਾ ਵਾਤਾਵਰਨ ਆਇਆ। ਇੱਥੇ ਕੁਝ ਸਿੰਘਾਂ ਨੇ ਹਜ਼ੂਰ ਨੂੰ ਬੇਨਤੀ ਕੀਤੀ, ਹਜ਼ੂਰ ਆਪਣੇ ਇਲਾਕੇ ਵਿੱਚ ਆਏ ਹਾਂ, ਕਿਤਨੇ ਸਮੇਂ ਤੋਂ ਆਏ ਹਾਂ, ਹੁਣ ਅਸੀਂ ਘਰੇ ਜਾਣਾ ਚਾਹੁੰਦੇ ਹਾਂ, ਆਪਣਾ ਇਲਾਕਾ ਜੋ ਆਇਆ, ਸਾਡੇ ਬਾਲ ਬੱਚੇ ਨੇ ਜੀ, ਧੀਆਂ ਪੁੱਤਰ ਹਨ, ਮਾਂ ਬਾਪ ਨੇ, ਪਤਨੀ ਹੈ, ਤੇ ਕੁਝ ਸਾਨੂੰ ਤਨਖਾਹ ਦੇ ਦਿਓ ਤਾਂ ਜੋ ਅਸੀਂ ਵੀ ਆਪਣੇ ਘਰ ਜਾ ਕੇ ਕੁਝ ਮੂੰਹ ਵਿਖਾ ਆਈਏ। ਹਜ਼ੂਰ ਕਹਿਣ ਲੱਗੇ ਅੱਗੇ ਚੱਲਾਂਗੇ ਸਾਬੋ ਕੀ ਤਲਵੰਡੀ, ਸੰਗਤਾਂ ਪਹੁੰਚਣਗੀਆਂ, ਆਉਣਗੀਆਂ ਤੇ ਸਭ ਕੁਝ ਆ ਜਾਵੇਗਾ ਤੇ ਫਿਰ ਤੁਹਾਨੂੰ ਦੇ ਦੇਵਾਂਗੇ। ਕਹਿਣ ਲੱਗੇ ਜੀ ਕੀ ਜਾਣੀਏ, ਤੁਸੀਂ ਸਾਡੇ ਇਲਾਕੇ ਵਿੱਚੋਂ ਅੱਗੇ ਚਲੇ ਜਾਓ ਤੇ ਫਿਰ ਸਾਨੂੰ ਤਨਖਾਹ ਹੀ ਨਾ ਦਿਓ, ਇਸ ਵਾਸਤੇ ਅਸੀਂ ਹੁਣੇ ਹੀ ਤਨਖਾਹ ਲੈਣਾ ਚਾਹੁੰਦੇ ਹਾਂ। ਔਰ ਕੁਝ ਸਿੱਖਾਂ ਨੇ ਹਜ਼ੂਰ ਦਾ ਘੋੜਾ ਅੱਗੋਂ ਪਕੜ ਲਿਆ, ਹਜ਼ੂਰ ਸਾਡੇ ਇਲਾਕੇ ਵਿੱਚੋਂ ਜਾ ਰਹੇ ਹੋ, ਇੱਥੇ ਹੀ ਹਿਸਾਬ ਕਿਤਾਬ ਕਰਦੇ ਹੋ ਤੇ ਕੀ ਜਾਣੀਏ, ਫਿਰ ਅਗਾਂਹ ਜਾ ਕੇ ਤੁਸੀਂ ਮੁੱਕਰ ਹੀ ਜਾਓ, ਤੁਸੀਂ ਬਦਲ ਹੀ ਜਾਓ। ਉਹ ਸਮਝਦੇ ਸਨ ਜਿਵੇਂ ਆਦਮੀ ਬਦਲ ਜਾਂਦਾ ਹੈ, ਗੁਰੂ ਵੀ ਬਦਲ ਜਾਂਦਾ ਹੋਵੇਗਾ। ਹਜ਼ੂਰ ਕਹਿਣ ਲੱਗੇ ਕੋਈ ਫਿਕਰ ਨਾ ਕਰੋ, ਸਭ ਕੁਝ ਦੇਵਾਂਗੇ, ਬਹੁਤ ਕੁਝ ਮਿਲੇਗਾ, ਬਹੁਤ ਕੁਝ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ, ਪਰ ਥੋੜਾ ਠਹਿਰੋ, ਅੱਗੇ ਡੱਲੇ ਦੇ ਪਾਸ ਚੱਲਾਂਗੇ, ਸਭ ਤਨਖਾਹਾਂ ਮਿਲ ਜਾਣਗੀਆਂ। ਤੇ ਉਹਨਾਂ ਨੇ ਫਿਰ ਆਖਿਆ ਜੀ ਹੋ ਸਕਦਾ ਫਿਰ ਉੱਥੇ ਡੱਲੇ ਦੀ ਫੌਜ ਤੁਹਾਡੀ ਪ੍ਰਬੰਧ ਵਿੱਚ ਸੇਵਾ ਵਿੱਚ ਆ ਜਾਵੇ, ਫਿਰ ਤੁਹਾਨੂੰ ਸਾਡੀ ਜ਼ਰੂਰਤ ਹੀ ਨਾ ਰਹੇ, ਇਸ ਲਈ ਅਸੀਂ ਹੁਣੇ ਹੀ ਪਹਿਲਾਂ ਹਿਸਾਬ ਕਿਤਾਬ ਮੁਕਾਉਣਾ ਚਾਹੁੰਦੇ ਹਾਂ। ਹਜ਼ੂਰ ਇੱਕ ਮਿੰਟ ਰੁਕੇ ਤੇ ਕਹਿਣ ਲੱਗੇ ਅੱਛਾ ਠਹਿਰੋ, ਇੱਥੇ ਹੀ ਦੇ ਦਿੰਦੇ ਹਾਂ। ਇੰਨੀ ਦੇਰ ਨੂੰ ਇਹੋ ਕਬੀਰ ਭੰਡਾਰੀ ਇੱਕ ਲਵਾਣੀ ਤੇ ਵੰਜਾਰੇ ਸਿੱਖ ਦੇ ਰੂਪ ਵਿੱਚ ਅੱਗੇ ਅੱਗੇ ਆਪ ਘੋੜੇ ਉੱਪਰ ਸਵਾਰ ਹੈ ਤੇ ਪਿੱਛੇ ਪਿੱਛੇ ਖੱਚਰਾਂ ਮੋਹਰਾਂ ਦੀਆਂ ਖੁਰਜੀਆਂ ਲੱਦੀਆਂ ਹੋਈਆਂ ਨੇ, ਹਜ਼ੂਰ ਦੇ ਕਦਮਾਂ ਤੇ ਆ ਕੇ ਸਿਰ ਰੱਖ ਦਿੱਤਾ, ਮੱਥਾ ਟੇਕ ਦਿੱਤਾ। ਹਜ਼ੂਰ ਕਹਿ ਬੜੀ ਪ੍ਰਸੰਨਤਾ ਨਾਲ ਕਹਿਣ ਲੱਗੇ ਲਓ ਭਾਈ ਤੁਹਾਡੀ ਤਾਂ ਜਲਦੀ ਅਰਦਾਸ ਸੁਣੀ ਗਈ, ਤੁਹਾਡੀ ਬੇਨਤੀ ਤਾਂ ਜਲਦੀ ਪ੍ਰਵਾਨ ਹੋ ਗਈ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਵਿੱਚ, ਤੇ ਉਹਨਾਂ ਨੇ ਆ ਸਭ ਖਜ਼ਾਨਾ ਭੇਜ ਦਿੱਤਾ। ਪੜੀਏ ਆਪਾਂ ਵੀ, ਸ਼ਾਇਦ ਸਾਡੀ ਬੇਨਤੀ ਵੀ ਸੁਣੀ ਜਾਵੇ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਸੋਰਠ ਮਹੱਲਾ ਪੰਜਵਾਂ। ਹਜ਼ੂਰ ਕਹਿਣ ਲੱਗੇ ਬੈਠੋ, ਤਨਖਾਹਾਂ ਦੇਣੀਆਂ ਸ਼ੁਰੂ ਹੋ ਗਈਆਂ। ਹਜ਼ੂਰ ਨੇ ਕਿਹਾ ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਹੈ ਇੱਥੇ, ਇੱਕ ਇੱਕ ਨਹੀਂ ਦੂਰਾ ਦੂਰਾ ਗੱਫਾ, ਪਿਆਲਾ ਖੋ ਸ੍ਰੀ ਵਾਹ, ਦੂਰਾ ਦੂਰਾ ਗੱਫਾ। ਸੰਤ ਬ੍ਰਹਮ ਗਿਆਨੀ, ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦੇ ਵਿਦਿਆਰਥੀ ਅਤੇ ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵੱਡੇ ਗੁਰਭਾਈ ਬਾਬਾ ਅਮਿਤ ਸਿੰਘ ਸਾਹਿਬ ਜੀ ਨਿਹੰਗ ਸਿੰਘ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਾਲੇ ਪਿਆਰ ਲੱਖੋ ਸ੍ਰੀ ਵਾਹਿਗੁਰੂ। ਜਦੋਂ ਕੜਾ ਪ੍ਰਸ਼ਾਦ ਮਾਤਾ ਜੀ ਦੇ ਸਥਾਨ ਤੇ ਵਰਤਣਾ ਤਾਂ ਆਪ ਦਾ ਹੁਕਮ ਹੁੰਦਾ ਸੀ ਸਭ ਨੂੰ ਦੂਰਾ ਦਿਓ। ਕਿਸੇ ਨੇ ਪੁੱਛਿਆ ਬਾਬਾ ਜੀ ਸਭ ਥਾਵਾਂ ਤੇ ਕੜਾ ਪ੍ਰਸ਼ਾਦ ਤੇ ਇਕਹਿਰਾ ਹੀ ਵਰਤਦਾ ਹੈ, ਇੱਕੇ ਵਾਰੀ ਵਰਤਦਾ ਹੈ, ਇੱਥੇ ਤੇ ਇੱਕ ਵਾਰੀ ਪ੍ਰਸ਼ਾਦ ਲੈ ਲਈਏ ਬਸ, ਪ੍ਰਸ਼ਾਦ ਛੱਕ ਕੇ ਉੱਪਰੋਂ ਦੁੱਧ ਦਾ ਗਲਾਸ ਪੀ ਲਓ, ਸਾਰਾ ਦਿਨ ਲੰਗਰ ਛਕਣ ਦੀ ਲੋੜ ਹੀ ਕੋਈ ਨਹੀਂ। ਸ਼ਾਮ ਨੂੰ ਵੀ ਜੇ ਪੂਰਾ ਪ੍ਰਸ਼ਾਦ ਛੱਕ ਲਈਏ ਤਾਂ ਪ੍ਰਸ਼ਾਦ ਦੀ ਜ਼ਰੂਰਤ ਨਹੀਂ, ਇੱਕੇ ਵਾਰੀ ਇੰਨਾ ਵਰਤਦਾ ਹੈ, ਜੇ ਦੁਬਾਰਾ ਵਰਤੇ ਤਾਂ ਫਿਰ ਗੱਲ ਹੋਰ ਹੋ ਜਾਵੇ। ਬਾਬਾ ਜੀ ਸਭ ਥਾਵਾਂ ਤੇ ਇੱਕੇ ਵਾਰੀ ਪ੍ਰਸ਼ਾਦ ਵਰਤਦਾ ਹੈ, ਤੁਸੀਂ ਦੋਹਰਾ ਵਰਤਾਉਂਦੇ ਹੋ। ਬਾਬਾ ਜੀ ਕਹਿਣ ਲੱਗੇ ਬਾਪ ਇੱਕੇ ਵਾਰੀ ਦਿੰਦਾ ਹੁੰਦਾ ਹੈ ਤੇ ਮਾਂ ਹੀ ਮੁੜ ਮੁੜ ਕੇ ਦਿੰਦੀ ਹੈ। ਪਿਆਲਾ ਖੋਸੇ ਪੁਰਾਤਨ ਸਿੱਖਾਂ ਦੀਆਂ ਭਾਵਨਾਵਾਂ, ਉਹਨਾਂ ਦੀ ਅਕੀਦਤ, ਉਹਨਾਂ ਦੀ ਸ਼ਰਧਾ ਕੈਸੀ ਸੀ ਕਿ ਬਾਪ ਤਾਂ ਇੱਕ ਵਾਰੀ ਵੀ ਜੇ ਦੇਵੇ ਤਾਂ ਕਿਤਨੀ ਵਾਰੀ ਮੰਗ ਮੰਗ ਕੇ ਦਿੰਦਾ ਹੈ, ਪਰ ਮਾਂ ਤੋਂ ਜਦੋਂ ਮੰਗੀ ਜਾਓ ਦੇ ਜਾਵੇਗੀ। ਜੇ ਰੁਪਈਆ ਨਹੀਂ ਤਾਂ ਅਠਾਨੀ, ਅਠਾਨੀ ਨਹੀਂ ਤਾਂ ਚਵਾਨੀ, ਚਵਾਨੀ ਨਹੀਂ ਤਾਂ ਪੰਜੀ ਦੇ ਦੇਵੇਗੀ, ਦੇਵੇਗੀ ਜ਼ਰੂਰ। ਔਰ ਜਿੰਨੀ ਵਾਰੀ ਬੱਚੇ ਮੰਗਦੇ ਨੇ ਦਿੰਦੇ ਨੇ। ਕਹਿਣ ਲੱਗੇ ਨਿਹੰਗਾਂ ਸਿੰਘ ਵਿੱਚ ਜਿਹੜੇ ਨਿਹੰਗ ਸਿੰਘ ਫਰਨਾ ਫਹਿਰਾਉਂਦੇ ਨੇ ਉਹਨਾਂ ਨੂੰ ਦੁਬਾਰਾ ਪ੍ਰਸ਼ਾਦ ਦੇਈਦਾ ਹੈ, ਪਰ ਭਾਈ ਮਾਂ ਦੀ ਨਜ਼ਰ ਵਿੱਚ ਤੇ ਪੁੱਤਰ ਸਾਰੇ ਇੱਕੋ ਜਿਹੇ ਹੁੰਦੇ ਨੇ, ਭਾਵੇਂ ਲਾਇਕ ਹੋਣ ਤੇ ਭਾਵੇਂ ਨਲਾਇਕ ਹੋਣ। ਇਸ ਲਈ ਇਹ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਦਾ ਸਥਾਨ ਹੈ, ਇਹ ਮਾਤਾ ਦਾ ਸਥਾਨ ਹੈ। ਇੱਥੇ ਜੋ ਵੀ ਆਵੇਗਾ ਆਪਣੇ ਮਾਤਾ ਜੀ ਦੇ ਪਾਸ ਆਵੇਗਾ ਉਹਨੂੰ ਦੋਹਰਾ ਪ੍ਰਸ਼ਾਦ ਮਿਲੇਗਾ। ਪਿਆਰ ਨਾਲ ਖੋਸ ਹਜ਼ੂਰ ਨੇ ਦੋਹਰੀਆਂ ਤਨਖਾਹਾਂ ਦਿੱਤੀਆਂ। ਜੇ ਬਹਾਦਰ ਸੂਰਬੀਰ ਫੌਜ ਦੇ ਸਨ, ਤਨਖਾਹਾਂ ਲੈਣ ਦੇ ਚਾਹਵਾਨ, ਉਹਨਾਂ ਨੇ ਲੈ ਲਿੱਤੀਆਂ, ਬਾਕੀ ਖਜ਼ਾਨਾ ਬਚ ਗਿਆ। ਤੇ ਹਜ਼ੂਰ ਨੇ ਇਸ਼ਾਰਾ ਕੀਤਾ, ਜਦੋਂ ਸਿੱਖ ਨੇ ਬੇਨਤੀ ਕੀਤੀ ਹਜ਼ੂਰ ਇਹ ਅਣਗਿਣਤ ਖਜ਼ਾਨਾ ਬਚ ਗਿਆ ਹੈ, ਇਹਦਾ ਕੀ ਕੀਤਾ ਜਾਵੇ? ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਵਕਤ ਆਵੇਗਾ, ਸਮਾਂ ਆਵੇਗਾ, ਜਦੋਂ ਮੇਰੇ ਸਿੱਖ ਪੁੱਤਰਾਂ ਤੇ ਭੀੜ ਬਣੇਗੀ, ਫਿਰ ਮੈਂ ਆਪਣੇ ਪਿਆਰੇ ਸਿੱਖਾਂ ਦੇ ਨਾਲ ਆਪ ਪ੍ਰਗਟ ਹੋਵਾਂਗਾ, ਉਦੋਂ ਇਸ ਖਜ਼ਾਨੇ ਤੋਂ ਥੋੜਾ ਜਿਹਾ ਕੰਮ ਚਲਾਉਣ ਲਈ ਪੈਸੇ ਮਿਲਣਗੇ। ਪਿਆਰਨਾ ਖੋਸੇ ਇਹ ਉਸ ਵਕਤ ਵਾਸਤੇ ਜਮ੍ਹਾਂ ਕਰ ਦਿਓ। ਹੁਕਮ ਦੀ ਪਾਲਣਾ ਕੀਤੀ ਗਈ, ਸਾਰਾ ਖਜ਼ਾਨਾ ਦਬਾ ਦਿੱਤਾ ਗਿਆ। ਤੇ ਕਈ ਜਿਹੜੇ ਇਸ ਖਿਆਲ ਵਿੱਚ ਸਨ ਵੀ ਗੁਰੂ ਕਿਹਾ ਨੇ ਇੱਥੇ ਬੜਾ ਵੱਡਾ ਖਜ਼ਾਨਾ ਦਬਾ ਦਿੱਤਾ ਹੈ, ਕੱਢ ਲਈਏ, ਉਹ ਸਾਰੀ ਰਾਤ ਮਿੱਟੀ ਪੁੱਟਦੇ ਰਹੇ, ਉਹਨਾਂ ਨੂੰ ਇੱਕ ਕੌਡੀ ਵੀ ਨਾ ਪ੍ਰਾਪਤ ਹੋਈ। ਪਿਆਰਨਾ ਖੋਸੇ ਗੁਰਦੁਆਰਾ ਸਾਹਿਬ ਦਾ ਨਾਮ ਗੁਪਤਸਰ ਹੈ, ਜਿੱਥੇ ਗੁਰੂ ਜੀ ਨੇ ਗੁਪਤ ਖਜ਼ਾਨਾ ਸੌਂਪਿਆ, ਇਸ ਧਰਤੀ ਦੀ ਸਪੁਰਦਗੀ ਕਰ ਦਿੱਤੀ। ਕਿਤਨਾ ਮਹਾਨ ਪਰਮ ਪਿਤਾ ਹੈ, ਕਿਤੇ ਨਦੀਆਂ ਸਤਲੁਜ ਵਿੱਚ ਧਨ ਭੇਟ ਕਰ ਦਿੰਦੇ ਨੇ ਸੰਭਾਲ ਰੱਖ, ਕਿਤੇ ਗੋਦਾਵਰੀ ਵਿੱਚ ਭੇਟ ਕਰ ਦਿੰਦੇ ਨੇ ਸੰਭਾਲ ਰੱਖ, ਕਿਤੇ ਧਰਤੀ ਵਿੱਚ ਦੱਬ ਦਿੰਦੇ ਨੇ ਸੰਭਾਲ ਰੱਖ। ਕਿਉਂਕਿ ਆਖਿਰ ਬਾਪ ਜੋ ਕੁਝ ਵੀ ਕਰਦਾ ਹੈ, ਇਕੱਠਾ ਕਰਦਾ ਹੈ, ਕਮਾਉਂਦਾ ਹੈ, ਆਪਣੇ ਪੁੱਤਰਾਂ ਵਾਸਤੇ ਹੀ ਤਾਂ ਜਮ੍ਹਾਂ ਕਰਦਾ ਹੈ। ਸਾਹਿਬ ਗੁਰੂ ਜੋ ਕੁਝ ਜਮ੍ਹਾਂ ਕੀਤਾ, ਚਾਹੇ ਨਦੀਆਂ ਵਿੱਚ ਚਾਹੇ ਧਰਤੀ ਵਿੱਚ, ਉਹ ਆਉਣ ਵਾਲੇ ਸਮੇਂ ਵਿੱਚ ਖਾਲਸਾ ਪੰਥ ਆਪਣੇ ਵਾਸਤੇ ਹੀ ਤਾਂ ਜਮ੍ਹਾਂ ਕੀਤਾ ਹੈ। ਪਿਆਰ ਨਾਲ ਖੋਸੇ ਇਉਂ ਕਮੇਰ ਭੰਡਾਰੀ ਜਿਹੜਾ ਹੈ ਉਹ ਵੀ ਡਗਮਗਾ ਰਿਹਾ, ਡਿੱਗ ਰਿਹਾ, ਉੱਠ ਉੱਠ ਕੇ ਡਿੱਗ ਰਿਹਾ, ਕਦਮ ਉਹਦੇ ਡਗਮਗਾ ਰਹੇ ਨੇ। ਤੇ ਨਾਲ ਕਹਿੰਦੇ ਨੇ ਕਮੇਰ, ਕਮੇਰ ਜਿਹੜਾ ਭੰਡਾਰੀ ਹੈ, ਖਜ਼ਾਨਚੀ ਹੈ, ਉਹ ਵੀ ਡਗਮਗਾ ਰਿਹਾ, ਉਹ ਵੀ ਡਿੱਗ ਰਿਹਾ ਹੈ। ਸਭ ਸੁੱਕ ਗਸਾਇਰ, ਸਾਇਰ ਕਹਿੰਦੇ ਨੇ ਸਮੁੰਦਰ, ਸਾਰਾ ਸਮੁੰਦਰ ਵੀ ਜਿਹੜਾ ਸੁੱਕ ਗਸੁਰ ਗਏ, ਸੱਤੇ ਸਮੁੰਦਰ ਸੁੱਕ ਗਏ, ਧਰਤੀ ਨਾਲੋਂ 10 ਗੁਣਾ ਜ਼ਿਆਦਾ ਪਾਣੀ ਹੈ, ਉਹ ਪਾਣੀ ਵੀ ਸਾਰਾ ਸੁੱਕ ਗਿਆ। ਜਦੋਂ ਕਲਕੀ ਅਵਤਾਰ ਚਾਈਨਾ ਦੀ ਧਰਤੀ ਤੇ ਚੀਨ ਦੇ ਰਾਜੇ ਨਾਲ ਦੋਨਾਂ ਪਾਸਿਆਂ ਦੀਆਂ ਫੌਜਾਂ ਦੇ ਨਾਲ ਯੁੱਧ ਕਰਨਗੇ, ਧੂਰ ਜਟੀ ਸ਼ੰਕਰ ਆਪਣੀਆਂ ਜਟਾਂ ਵਿੱਚ ਮਿੱਟੀ ਪਾਉਣ ਵਾਲਾ, ਸਵਾਹ ਪਾਉਣ ਵਾਲਾ, ਰਾਖ ਪਾਉਣ ਵਾਲਾ, ਪਿਆਰ ਨਾਲ ਖੋਸੇ ਵਾ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਾਂ ਨੇ। ਇਹ ਉਹਨਾਂ ਨੇ ਖਾਲਸਾ ਪੰਥ ਨੂੰ ਇੰਨੀਆਂ ਮਹਾਨ ਬਖਸ਼ਾਂ ਕੀਤੀਆਂ, ਮਨ ਦੀ ਪਵਿੱਤਰਤਾ ਤੇ ਤਨ ਦੀ ਪਵਿੱਤਰਤਾ, ਘੋੜਿਆਂ ਦੀਆਂ ਅਸਵਾਰੀਆਂ ਤੇ ਦੁਨੀਆਂ ਦੀਆਂ ਸ਼ਹਿਨਸ਼ਾਹੀਆਂ ਬਖਸ਼ਿਸ਼ ਕਰ ਦਿੱਤੀਆਂ, ਸਿਰ ਵਿੱਚ ਸਵਾਹ ਪਾਲ ਵਾਲਾ ਜਾਂ ਸਰੀਰ ਉੱਪਰ ਰਾਖ ਮਲਣ ਵਾਲਾ ਉਹਨਾਂ ਨੇ ਪੰਥ ਨਹੀਂ ਸਾਜਿਆ। ਬਾਬਾ ਸ੍ਰੀ ਚੰਦ ਜੀ ਦਾ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਇੰਨਾ ਹੀ ਫਰਕ ਹੈ। ਪਿਆਰਨਾ ਖੋਸੇ ਉਹਨਾਂ ਦਾ ਪੰਥ ਸਿਰ ਵਿੱਚ ਵੀ ਸਵਾਹ ਪਾ ਲੈਂਦਾ, ਸਰੀਰ ਤੇ ਵੀ ਸਵਾਹ ਮਲ ਲੈਂਦਾ, ਪਰ ਜਿਸ ਸੇਵਾ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਸੌਂਪਿਆ ਸੀ, ਉਹਨਾਂ ਨੇ ਪਰਿਵਾਰ ਵਿੱਚ ਰਹਿ ਕੇ ਵੀ ਉਸੇ ਹੀ ਆਦਰਸ਼ ਦੀ ਪਾਲਣਾ ਕੀਤੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਕਾਇਮ ਕੀਤੀ ਸੀ। ਤਾਂ ਕਹਿੰਦੇ ਨੇ ਸਿਰ ਵਿੱਚ ਧੂੜ ਪਾਉਣ ਵਾਲਾ ਜਟਾਵਾਂ ਰੱਖਣ ਵਾਲਾ ਤੇ ਫਿਰ ਜਟਾਵਾਂ ਦੇ ਵਿੱਚ ਮਿੱਟੀ ਪਾਉਣ ਵਾਲਾ, ਕਿਉਂਕਿ ਜਿਹੜਾ ਰੋਜ਼ ਕੰਘਾ ਕਰੇਗਾ ਉਹਦੇ ਕੇਸ ਜੁੜਨਗੇ ਕਿੱਥੋਂ। ਜਿਹਨੇ ਰੋਜ਼ ਕੇਸ ਸਾਫ਼ ਕਰਨੇ ਨੇ ਉਹਦੇ ਕੇਸਾਂ ਵਿੱਚ ਮੈਲ ਮਿੱਟੀ ਆਵੇਗੀ ਕਿਸ ਤਰ੍ਹਾਂ। ਜਿਹਨੇ ਸਿਰ ਵਿੱਚ ਸਵਾਹ ਪਾਉਣੀ ਏ, ਮਿੱਟੀ ਪਾਉਣੀ ਏ, ਨਾਲ ਹੋਰ ਕਈ ਕੁਝ ਕਰਨਾ, ਤੇ ਉਹਦੇ ਸਿਰ ਆਪੇ ਹੀ ਜਟਾਵਾਂ ਬਣਨੀਆਂ ਨੇ, ਜਟਾਵਾਂ ਜਿਹੜੀਆਂ ਨੇ ਜੁੜਨਗੀਆਂ। ਤੇ ਕਈ ਬਾਵੇ ਇੰਨੀਆਂ ਜਟਾਵਾਂ ਲੰਬੀਆਂ ਕਰ ਲੈਂਦੇ ਨੇ ਕਿ ਪਿੱਛੋਂ ਜਦੋਂ ਉਹ ਚੱਲਣ ਤੇ ਉਹਨਾਂ ਦੇ ਪੈਰਾਂ ਦਾ ਖੁਰਾ ਖੋਜੀ ਮਿਟ ਜਾਵੇ, ਉਹਨਾਂ ਦੇ ਪੈਰਾਂ ਦੀ ਕੋਈ ਨਿਸ਼ਾਨੀ ਨਾ ਰਹਿ ਜਾਵੇ। ਲੋਕ ਦੇਖ ਕੇ ਕਹਿੰਦੇ ਨੇ ਬਾਬਾ ਮਹਾਰਾਜ ਦੀਆਂ ਜੱਟਾਂ ਬਹੁਤ ਬੜੀ ਬਣੀ ਹੈ, ਬਹੁਤ ਬੜੇ ਜੋਗੀ ਹੈ। ਪਰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਜ਼ਿਮੀਦਾਰਾਂ ਦੇ ਖੇਤਾਂ ਵਿੱਚੋਂ ਸਣ ਦੇ ਪੂਲੇ ਚੁੱਕ ਕੇ ਉਹ ਸਣ ਕੱਢ ਕੇ ਤੇ ਸਣ ਲਗਾਈ ਹੁੰਦੀ ਹੈ ਪਿਆਰ ਨਾਲ ਖੋ ਸ੍ਰੀ ਵਾਹ। ਐਸੇ ਲੋਕਾਂ ਦੇ ਸੰਬੰਧ ਚ ਹੀ ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਸੀ ਕਿ ਜਿਨ੍ਹਾਂ ਲੋਕਾਂ ਨੇ ਸਿਰ ਤੇ ਜਟਾਵਾਂ ਰੱਖੀਆਂ ਨੇ ਉਹਨਾਂ ਨੂੰ ਪ੍ਰਭੂ ਨਾ ਪ੍ਰਾਪਤ ਹੋ ਸਕਿਆ। ਇਵੇਂ ਇਸੇ ਲਈ ਦਸ਼ਮੇਸ਼ ਪਿਤਾ ਜੀ ਨੇ ਕਿਹਾ ਨਾ ਜਟਾ ਸੀਸ ਤਾਰਾ ਨਾ ਮੁੰਦਰ ਕਾ ਸਵਾਰ। ਮਚਿੱਤਰ ਨਾਟਕ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮੈਂ ਆਪਣੇ ਸਿੱਖਾਂ ਦੇ ਸਿਰਾਂ ਤੇ ਜਟਾਵਾਂ ਨਹੀਂ ਵਧਾਵਾਂਗਾ, ਨਾ ਉਹਨਾਂ ਦੇ ਕੰਨਾਂ ਵਿੱਚ ਮੁੰਦਰਾਂ ਹੀ ਪਾਵਾਂਗਾ। ਪਿਆਰ ਨਾਲ ਖੋ ਸੀਗਾ। ਆ ਇੱਥੇ ਕਈ ਵਾਰੀ ਦੇਖੀਦਾ ਹੈ ਕਈ ਪ੍ਰੇਮ ਪਿਆਰ ਵਾਲੇ, ਕਈ ਖਾਸ ਤੌਰ ਤੇ ਬੀਬੀਆਂ ਮਾਤਾਵਾਂ ਗਾਤਰੇ ਕਿਰਪਾਨ ਵੀ ਅੰਮ੍ਰਿਤ ਵੀ ਛਕਿਆ ਤੇ ਕੰਨਾਂ ਵਿੱਚ ਮੁੰਦਰੀਆਂ ਵੀ ਪਈਆਂ ਹੋਈਆਂ, ਹੱਥਾਂ ਵਿੱਚ ਹੋਰ ਕੁਝ ਵੀ ਪਿਆ ਹੋਇਆ। ਪਿਆਰ ਨਾਲ ਖੋ ਸ੍ਰੀ ਵਾਹ। ਦੋ ਚੀਜ਼ਾਂ ਨਹੀਂ, ਸਿੱਧਾ ਦਾਮਨ ਪਕੜੀਏ ਔਰ ਸਿੱਧੇ ਹੋ ਕੇ ਗੁਰਮਤਿ ਦੇ ਮਾਰਗ ਚੱਲੀਏ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਹਾਂ, ਕੰਨਾਂ ਵਿੱਚ ਜੇ ਕੋਈ ਸੁੰਦਰਤਾ ਵਾਲੀ ਚੀਜ਼ ਪਾਣੀ ਏ ਤੇ ਇਹਨਾਂ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨਾ ਸੁਣੀਏ, ਕਿਸੇ ਦੀ ਚੁਗਲੀ ਨਾ ਸੁਣੀਏ, ਕੀਰਤਨ ਸੁਣੀਏ, ਬਾਣੀ ਦਾ ਪਾਠ ਸੁਣੀਏ ਔਰ ਬਾਣੀ ਦੀ ਕਥਾ ਵਿਚਾਰ ਸੁਣੀਏ। ਪਿਆਰ ਨਾਲ ਖੋ ਸ੍ਰੀ ਵਾਹ। ਇਹੋ ਹੀ ਸਾਡੇ ਗੁਰੂਆਂ ਨੇ ਕੰਨਾਂ ਦਾ ਜ਼ੇਵਰ ਬਖਸ਼ਿਆ ਹੈ। ਇਸ ਵਾਸਤੇ ਕਹਿੰਦੇ ਨੇ, ਵਰਣਨ ਕਰ ਰਹੇ ਨੇ ਹਜ਼ੂਰ, ਉਹ ਸਿਰ ਵਿੱਚ ਸੀਸ ਤੇ ਜਟਾਂ ਧਾਰਨ ਕਰਨ ਵਾਲਾ, ਜਟਾਂ ਵਿੱਚ ਸਵਾਹਾ ਪਾਉਣ ਵਾਲਾ, ਧੂੜ ਮਿੱਟੀ ਪਾਉਣ ਵਾਲਾ ਜਿਹੜਾ ਸ਼ੰਕਰ ਹੈ, ਧੂੜ ਜਟੀ ਸ਼ੰਕਰ ਹੈ, ਉਹਨੇ ਤੰਗ ਤਜਗ ਧਿਆਨ ਉਹਦਾ ਵੀ ਧਿਆਨ ਤਿਆਗਿਆ ਗਿਆ, ਉਹਨੇ ਵੀ ਆਪਣਾ ਧਿਆਨ ਤਿਆਗ ਦਿੱਤਾ, ਉਹਦਾ ਵੀ ਧਿਆਨ ਡੋਲ ਗਿਆ, ਡਗਮਗਾ ਗਿਆ। ਕਿਉਂ ਕਿ ਜਿੱਥੇ ਉਹ ਰਹਿੰਦਾ ਕੈਲਾਸ਼ ਪਰਬਤ ਉਹ ਵੀ ਕੰਬਣ ਲੱਗ ਗਿਆ। ਥਿਰਾ ਧਰਤੀ ਪਿੱਛੇ ਵੀ ਥਿਰਾ ਸ਼ਬਦ ਦਸ਼ਮੇਸ਼ ਪਿਤਾ ਜੀ ਨੇ ਧਰਤੀ ਦੇ ਸੰਬੰਧ ਵਿੱਚ ਲਿਖਿਆ ਹੈ। ਕਹਿੰਦੇ ਨੇ ਧਰਤੀ ਜਿਹੜੀ ਏ ਉਹ ਭਾਰ ਜਿਹੜੀ ਏ ਸਹਾਰ ਨਹੀਂ ਸਕਦੀ। ਧਰਤੀ ਜਿਹੜੀ ਏ ਉਹ ਥਿਰਾ ਧਰਤੀ ਭਾਰ ਦੇ ਤਾਈ ਸਹਿ ਸਹਾਰ ਨਹੀਂ ਸਕਗ ਸਕਦੀ। ਧਰਤੀ ਜਿਹੜੀ ਏ ਉਹ ਸਾਰੇ ਲੋਕਾਂ ਦਾ ਭਾਰ ਆਪਣੇ ਤੇ ਸਹਾਰ ਨਹੀਂ ਸਕਦੀ, ਉਹ ਵੀ ਕੰਬਣੀ ਸ਼ੁਰੂ ਹੋ ਗਈ। ਪੁਛਲਗ ਨੀਰ ਸਮੁੰਦਰਾਂ ਦਾ ਪਾਣੀ ਉਛਲਣਾ ਸ਼ੁਰੂ ਹੋ ਗਿਆ ਤੇ ਕਹਿੰਦੇ ਨੇ ਪੁਛਲਗ ਪਵਨ, ਕਹਿੰਦੇ ਨੇ ਪਛੁਲਗ ਪਵਨ, ਪਵਨ ਹਵਾ ਜਿਹੜੀ ਏ ਉਹਨੂੰ ਵੀ ਖੰਭ ਲੱਗ ਗਏ, ਉਹ ਹੋਰ ਤੇਜ਼ ਚੱਲਣ ਲੱਗ ਪਈ। ਧਰਤੀ ਜਿਹੜੀ ਉਹ ਡਗਮਗ ਕਰਕੇ ਡਗਮਗ ਕਰਕੇ ਡਗਮਗ ਕਰਕੇ ਇਵੇਂ ਕੰਬਣਾ ਸ਼ੁਰੂ ਹੋ ਗਈ। ਪਿਆਰ ਨਾਲ ਖੋ ਸ੍ਰੀ ਵਾਹ। ਛੰਦ ਦੀ ਚਾਲ ਲਈ ਮੁੜ ਮੁੜ ਕੇ ਸ਼ਬਦ ਵਰਣਨ ਕਰ ਦਿੱਤਾ ਹੈ ਔਰ ਉਸਦੀ ਵਿਆਖਿਆ ਸੰਪਰਦਾਇਕ ਟਕਾਲ ਦੇ ਵਿਦਵਾਨ ਅਤੇ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਸੇ ਤਰੀਕੇ ਨਾਲ ਵਿਸ਼ੇਸ਼ ਲਵੰਤਾ ਨਾਲ ਕਰਦੇ ਸਨ। ਕਹਿੰਦੇ ਨੇ ਉਹ ਜਿਹੜੀ ਡਗ 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 ਕੰਪਗ ਧਰਾ, ਡਗਮਗ ਕਰਕੇ ਡਗਮਗ ਕਰਕੇ ਡਗਮ ਕਰਕੇ ਧਰਾ, ਧਰਤੀ ਜਿਹੜੀ ਏ ਉਹ ਵੀ ਕੰਪਗ ਕੰਬਣ ਲੱਗ ਗਈ, ਉਹ ਵੀ ਥਰ ਥਰਾਣ ਲੱਗ ਗਈ, ਧਰਤੀ ਵੀ ਡਗਮਗਾਹਣ ਲੱਗੀ। ਧਰਤੀ ਉੱਪਰ ਜਿਤਨੇ ਲੋਕ ਸਨ ਉਹ ਵੀ ਡਗਮਗਾਹਣ ਲੱਗ ਪਏ, ਧਰਤੀ ਦੇ ਉੱਪਰ ਜਿਹੜੇ ਫਰਿਸ਼ਤੇ ਆ ਕੇ ਦੇਖ ਰਹੇ ਸਨ ਉਹ ਵੀ ਡਗਮਗਾਉਣ ਲੱਗ ਪਏ ਔਰ ਇਹਦੇ ਨਾਲ ਨਾਲ ਜਿਹੜੇ ਭੂਤ ਪ੍ਰੇਤ ਧਰਤੀ ਤੇ ਫਿਰਦੇ ਸਨ ਮਾਸ ਖਾਣ ਲਈ ਖੂਨ ਪੀਣ ਲਈ ਉਹ ਵੀ ਡਗਮਗਾ ਗਏ। ਇਉਂ ਸਾਰੀ ਧਰਤੀ ਡਗਮਗ ਕਰਕੇ ਡਗਮਗਾਉਣ ਲੱਗ ਪਈ, ਡਗਮਗਾਉਣ ਲੱਗ ਪਈ। ਇੱਥੇ ਇੱਕ ਛਪੇ ਛੰਦ ਪੂਰਾ ਹੋਇਆ। ਦਸ਼ਮੇਸ਼ ਪਿਤਾ ਜੀ ਦੀ ਆਪਣੀ ਕਾਵ ਕਲਾ ਵੀ ਪੜ੍ਹ ਕੇ ਦੁਨੀਆਂ ਦੇ ਸਿਆਣੇ ਸ਼ਾਇਰ ਵਿਦਵਾਨ ਹੈਰਾਨ ਹੁੰਦੇ ਨੇ। ਅਗਲਾ ਛੰਦ ਫਿਰ ਵਰਣਨ ਕਰ ਰਹੇ ਨੇ ਜੋ ਇਸੇ ਤਰ੍ਹਾਂ ਹੀ ਆ ਰਿਹਾ ਜੀ। ਸੂਰਬੀਰਾਂ ਦੀਆਂ ਕਮਾਨਾਂ ਚੋਂ ਬਾਣ ਚੱਲਦੇ ਹਨ, ਬਾਣਾਂ ਦੇ ਨਾਲ ਦਸੋ ਦਿਸ਼ਾਵਾਂ ਰੁਕ ਗਈਆਂ ਨੇ ਤੇ ਪੰਬ ਪਹਾੜ ਜਿਹੜੇ ਨੇ ਉਹਨਾਂ ਦਾ ਪੀਸਣਾ ਹੋ ਗਿਆ, ਉਹ ਧੂੜ ਹੋ ਗਏ, ਮਿੱਟੀ ਹੋ ਗਏ, ਰਾਖ ਹੋ ਗਏ, ਪਿਸਾਨੋ ਨਾਲ ਪੀਸਣਾ ਹੋਇਆ ਜਾਣੀ ਧੂੜ ਹੋ ਗਏ, ਮਿੱਟੀ ਹੋ ਗਏ। ਡਿੱਗਦ ਬਿੰਦ, ਕਹਿੰਦੇ ਨੇ ਵਿੰਧਿਆਚਲ ਪਰਬਤ ਵੀ ਜਿਹੜਾ ਸੀ ਉਹ ਡਿੱਗ ਪਿਆ, ਵਿਧਿਆਚਲ ਬਿੰਦ ਵਿਧਿਆਚਲ ਪਰਬਤ ਜੋ ਪਹਾੜਾਂ ਵਿੱਚ ਵੱਡਾ ਪਹਾੜ ਸਮਝਿਆ ਜਾਂਦਾ ਹੈ। ਬਿੰਦ ਵਿਧਿਆਚਲ ਪਰਬਤ ਵੀ ਡਿੱਗ ਪਿਆ, ਉਛਲਗ ਸਿੰਘ ਸਮੁੰਦਰ ਵੀ ਉਛਲਣਾ ਸ਼ੁਰੂ ਹੋ ਗਿਆ। ਸੂਰਬੀਰਾਂ ਦੀ ਸੂਰਬੀਰਤਾ ਦੇ ਜੋਸ਼ ਨਾਲ ਸਮੁੰਦਰ ਵੀ ਉਛਲਣਾ ਸ਼ੁਰੂ ਹੋਇਆ। ਇਹ ਕਹਿੰਦੇ ਨੇ ਕੰਪਕ ਸੁਨ ਮੁਨ ਤੂ ਧਰੂ ਭਗਤ ਮੁਨੀ ਲੋਕ ਕਹਿੰਦੇ ਨੇ ਜੰਗ ਦਾ ਦੀਆਂ ਆਵਾਜ਼ਾਂ ਜੰਗ ਦਾ ਸ਼ੋਰ ਸ਼ਰਾਬਾ ਸ਼ਰਾਬਾ ਸੁਣ ਕੇ ਕਹਿੰਦੇ ਨੇ ਧਰੂ ਵਰਗੇ ਭਗਤ ਜਿਹੜੇ ਅਟਲ ਸਨ ਜਿਹੜੇ ਮੁਨੀ ਲੋਕ ਸਾਧਨਾ ਕਰਨ ਵਾਲੇ ਸਨ ਉਹ ਵੀ ਕੰਬਣ ਲੱਗ ਗਏ, ਉਹ ਵੀ ਡੋਲ ਗਏ। ਕਹਿੰਦੇ ਨੇ ਬ੍ਰਹਮ ਵੇਦ ਤਜ ਭਜ, ਬ੍ਰਹਮਾ ਜਿਹੜਾ ਸੀ ਆਪਣੇ ਵੇਦ ਵਿੱਚ ਛੱਡ ਕੇ ਤਿਆਗ ਕੇ ਦੌੜ ਗਿਆ, ਨਸ ਗਿਆ, ਭੱਜ ਗਿਆ, ਪਿਆਰਨਾ ਖੋ ਸ੍ਰੀ ਵਾਹਿ ਗਏ। ਇਸੇ ਤਰ੍ਹਾਂ ਬ੍ਰਹਮਾ ਜਿਹੜਾ ਉਹ ਵੇਦਾਂ ਦੇ ਤਾਂ ਹੀ ਤਿਆਗ ਕੇ ਭੱਜ ਗਿਆ, ਉਹਨੂੰ ਵੇਦ ਪੜ੍ਹਨੇ ਭੁੱਲ ਗਏ, ਡਰ ਕੇ ਭੱਜ ਗਿਆ, ਉਹ ਵੀ ਨਸ ਗਿਆ, ਦੌੜ ਗਿਆ। ਤੇ ਕਹਿੰਦੇ ਨੇ ਇਸੇ ਪ੍ਰਕਾਰ ਗਏਂਦਰ ਇੱਥੇ ਇੰਦਰ ਦਾ ਅਰਥ ਹੋਵੇਗਾ, ਉੱਥੇ ਐਰਾਪਤ ਹਾਥੀ ਸੀ, ਇੱਥੇ ਗਏਂਦਰ ਹਾਥੀ ਦੀ ਸਵਾਰੀ ਕਰਨ ਵਾਲਾ ਹਾਥੀ ਦਾ ਰਾਜਾ ਇੰਦਰ ਇੰਦਰਾਸਨ, ਜਿਸ ਤਖ਼ਤ ਉੱਪਰ ਸਵਰਗ ਦੇ ਤਖ਼ਤ ਉੱਪਰ ਉਹ ਇੰਦਰਾਸਨ ਆਪਣੇ ਨਾਮੇ ਤਖ਼ਤ ਉੱਪਰ ਬੈਠਦਾ ਹੈ, ਉਹ ਇੰਦਰ ਦੇ ਆਸਨ ਸਵਰਗ ਦੇ ਤਖਤ ਨੂੰ ਤਜਗ ਤਦ ਤਿਆਗ ਕੇ ਦੌੜ ਗਿਆ, ਨਸ ਗਿਆ, ਭੱਜ ਗਿਆ। ਕਹਿੰਦੇ ਜਦਨ ਜਿਸ ਦਿਨ ਕਹਿੰਦੇ ਨੇ ਕਲਕੀ ਅਵਤਾਰ ਜਦੋਂ ਬਹੁਤ ਹੀ ਭਿਆਨਕਤਾ ਦੇ ਨਾਲ ਯੁੱਧ ਕਰਨ ਲੱਗੇ,
ਕ੍ਰੋਧ
ਦੇ ਰਣ ਜਗ, ਕਹਿੰਦੇ ਨੇ ਉਸ ਮੌਕੇ ਤੇ ਮੈਦਾਨੀ ਜੰਗ ਦੇ ਅੰਦਰ ਜਦੋਂ ਉਹ ਕ੍ਰੋਧ ਦੇ ਨਾਲ ਗਜਗ ਗੱਜਣੀ ਸ਼ੁਰੂ ਹੋਏ ਤਾਂ ਉਸ ਮੌਕੇ ਤੇ ਇਹ ਵਾਤਾਵਰਨ ਬਣਿਆ ਕਿ ਜਿਸ ਦਿਨ ਜਦੋਂ ਜਿਸ ਮੌਕੇ ਤੇ ਬੜੀ ਧਾਨਕਤਾ ਨਾਲ ਕ੍ਰੋਧ ਕਰਕੇ ਕਲਕੀ ਅਵਤਾਰ ਮੈਦਾਨੀ ਜੰਗ ਦੇ ਅੰਦਰ ਜਦੋਂ ਗੱਜਤ ਗੱਜੇ ਤਾਂ ਐਸਾ ਵਾਤਾਵਰਨ ਬਣਿਆ, ਵਿੰਧਿਆਚਲ ਵੀ ਡੋਲਿਆ, ਸਤ ਸੁੰਦਰ ਵੀ ਉਛਲਨੇ ਸ਼ੁਰੂ ਹੋ ਗਏ, ਧਰੂ ਤੇ ਹੋਰ ਮੁਨੀ ਇੰਦਰ ਵਰਗੇ ਦੇਵ ਰਾਜੇ ਇਹਦੇ ਨਾਲ ਨਾਲ ਕਹਿੰਦੇ ਨੇ ਇਹ ਬ੍ਰਹਮਾ ਵੇਦਾਂ ਦਾ ਤਿਆਗ ਕਰਕੇ ਵੇਦ ਵਰਗੇ ਧਰਮ ਗ੍ਰੰਥ ਛੱਡ ਕੇ ਦੌੜ ਗਏ, ਭੱਜ ਗਏ, ਕੰਬਣ
ਲੱਗੇ।
ਕਹਿੰਦੇ ਨੇ ਭਜਨ ਘੋੜਿਆਂ ਦੇ ਖੁਰਾਂ ਦੇ ਨਾਲ, ਧੂ ਖੁਰੇ ਖੁਰਾਂ ਦੇ ਨਾਲ, ਘੋੜਿਆਂ ਦੇ ਖੁਰਾਂ ਦੇ ਨਾਲ, ਪੈਰਾਂ ਦੇ ਨਾਲ ਧੂੜ ਜਿਹੜੀ ਹੈ ਉਹ ਉਛਲ ਰਹੀ ਹੈ, ਉੱਡ ਰਹੀ ਹੈ।
ਸਭ ਆਕਾਸ਼ ਮਗ ਛਾਇਲੀ,
ਤੇ ਕਹਿੰਦੇ ਨੇ ਸਾਰੇ ਧਰਤੀ ਦੇ ਰਸਤਿਆਂ ਦੀ ਤਾਂ ਗੱਲ ਹੀ ਛੱਡੋ, ਆਕਾਸ਼ ਦੇ ਸਾਰੇ ਰਸਤੇ ਜਿਹੜੇ ਨੇ ਉਹ ਢੱਕ ਲੈਣਾ ਕੀਤੇ ਨੇ ਘੋੜਿਆਂ ਦੇ ਖੁਰਾਂ ਨਾਲ, ਧੂੜ ਉੱਡ ਉੱਡ ਕੇ ਆਕਾਸ਼ ਦੇ ਸਾਰੇ ਰਸਤੇ ਕੱਢ ਲੈਣ ਕੀਤੇ ਨੇ, ਆਕਾਸ਼ ਨਜ਼ਰ ਨਹੀਂ ਆਉਂਦਾ, ਉਹਦਾ ਰਸਤਾ ਵੀ ਕੋਈ ਵਿਖਾਈ ਨਹੀਂ ਦਿੰਦਾ।
ਜਾਨ ਰਚੀ ਅਲੋਕ ਕਰ ਕੋ ਪਹਾਰ,
ਕਹਿੰਦੇ ਨੇ ਮਾਨੋ ਬ੍ਰਹਮਾ ਨੇ ਪਾਰ ਬ੍ਰਹਮ ਪਰਮੇਸ਼ਵਰ ਨੇ ਜਿਵੇਂ ਬਹੁਤਾ ਗੁੱਸਾ ਕਰਕੇ ਰਚਨਾ ਕੀਤੀ ਕਿ
ਅੱਠ ਖਾਸ ਖਟਕ ਧਰਨ ਕੀ,
ਤੇ ਕਹਿੰਦੇ ਨੇ ਅੱਠ ਤਾਂ ਆਕਾਸ਼ ਬਣਾ ਦੇਣਾ ਕੀਤੇ ਨੇ ਤੇ 6 ਧਰਤੀਆਂ ਬਣਾ ਦੇਣਾ ਕੀਤੀਆਂ ਨੇ, ਯਾਨੀ ਇੱਕ ਧਰਤੀ ਜਿਹੜੀ ਧਰਤੀ ਤੇ ਯੁੱਧ ਹੋ ਰਿਹਾ ਹੈ ਉਹ ਉੱਪਰਲੇ ਸੂਰਬੀਰਾਂ ਦੀ ਬਹਾਦਰੀ ਦੇ ਕਾਰਨ, ਉਹਨਾਂ ਦੇ ਪੈਰਾਂ ਤੇ ਉਹਨਾਂ ਦੇ ਘੋੜਿਆਂ ਹਾਥੀਆਂ ਦੇ ਖੁਰਾਂ ਨਾਲ ਮਿੱਟੀ ਉੱਡ ਉੱਡ ਕੇ ਸਾਤੋ ਆਕਾਸ਼ ਸਾਤੋ ਪਤਾਰ ਬਿਥਰੇ ਬਦ੍ਰਿਸ਼ ਦੇ ਕਰਮਜਾਰ, ਅਕਾਲ ਉਸਤ ਪਿਤਾ ਜੀ ਨੇ ਇਹ ਵਿਚਾਰ ਦਿੱਤਾ ਹੈ, 7 ਆਕਾਸ਼ ਨੇ ਤੇ 7 ਹੀ ਹੇਠਲੇ ਲੋਕ ਨੇ, 7 ਹੀ ਧਰਤੀਆਂ ਪਤਲ ਨਾਲ ਸੰਬੰਧ ਰੱਖਦੀਆਂ ਨੇ, ਪਰ ਕਹਿੰਦੇ ਨੇ ਮਾਨੋ ਹਰੀ ਪਾਰ ਬ੍ਰਹਮ ਪਰਮੇਸ਼ਵਰ ਨੇ ਬ੍ਰਹਮਾ ਨੇ ਜਿਸ ਤਰ੍ਹਾਂ ਤਰੀਕੇ ਨਾਲ ਕਹਿੰਦੇ ਨੇ ਅੱਠ ਤੇ ਆਕਾਸ਼ ਬਣਾ ਦੇਣਾ ਕੀਤੇ ਨੇ ਤੇ 6 ਖੱਟ 6 ਧਰਤੀਆਂ ਬਣਾ ਦੇਣਾ ਕੀਤੀ ਨੇ, ਰਚ ਦੇਣਾ ਕੀਤੀਆਂ ਨੇ, ਇੱਕ ਜਿਹੜੀ ਧਰਤੀ 7ਵੀਂ ਸੀ ਉਹਨਾਂ ਉਹ ਧੂੜ ਦੇ ਰੂਪ ਚ ਉੱਡ ਉੱਡ ਕੇ ਆਸਮਾਨ ਜਾ ਪਹੁੰਚੀਏ ਤੇ ਉਹ 7ਵਾਂ ਆਸਮਾਨ ਹੀ ਬਣ ਗਈ ਹੈ। ਚਕਰ ਚਾਰ ਚਾਉਂ ਪਾਸੇ ਜਿਹੜੇ ਚੱਕਰ ਵੈ ਚੱਕਰ ਵਰਤੀ ਬਾਦਸ਼ਾਹ ਸਨ, ਕਹਿੰਦੇ ਨੇ ਉਹ ਚੱਕਰ ਹੈਰਾਨ ਹੋ ਰਹੇ ਨੇ। ਤੇ ਕਹਿੰਦੇ ਨੇ ਸਿਰਸ ਹੰਸ ਸੇਸ ਫਣ, ਜਿਸ ਸ਼ੇਸ਼ ਨਾਗ ਦੇ ਹਜ਼ਾਰਾਂ ਸਿਰ ਨੇ ਹਜ਼ਾਰਾਂ ਫਣਾਂ ਹਨ, ਕਹਿੰਦੇ ਨੇ ਉਹ ਵੀ ਚਕਤ ਹੋ ਰਿਹਾ, ਉਹ ਵੀ ਪਰੇਸ਼ਾਨ ਹੋ ਗਿਆ ਹੈ। ਤਖਤ ਮੱਛ ਮੱਛ ਅਵਤਾਰ ਜਿਹੜਾ ਕਹਿੰਦੇ ਜਿਸ ਨੇ ਧਰਤੀ ਨੂੰ ਆਪਣੇ ਸਿਰ ਤੇ ਰੋਕਣ ਦਾ ਯਤਨ ਕੀਤਾ ਹੈ, ਕੋਸ਼ਿਸ਼ ਕੀਤੀ ਹੈ, ਮੱਛ ਅਵਤਾਰ ਕਹਿੰਦੇ ਨੇ ਉਹ ਮੱਛ ਅਵਤਾਰ ਵੀ ਧੜਕ ਲੱਗ ਗਿਆ, ਉਹਦੀ ਛਾਤੀ ਵੀ ਧਕਤ ਧੜਕਣੀ ਸ਼ੁਰੂ ਹੋ ਗਈ, ਉਹ ਵੀ ਕੰਬਣਾ ਸ਼ੁਰੂ ਹੋ ਗਿਆ। ਮਾਵਾਸ ਜਿਹੜਾ ਆਪਣੇ ਆਪ ਨੂੰ ਪਤਾਲ ਵਿੱਚ ਆ ਕੇ ਸੁਣਦਾ ਸੀ ਉਹ ਮੱਛ ਅਵਤਾਰ ਦੀ ਛਾਤੀ ਵੀ ਧੜਕਣੀ ਸ਼ੁਰੂ ਹੋ ਗਈ। ਛੋੜ ਰਣ ਭਜਗ ਦਰਮਣ ਗਹਿਣ, ਤੇ ਕਹਿੰਦੇ ਨੇ ਇਸ ਤਰੀਕੇ ਨਾਲ ਜਿਹੜੇ ਆਦਮੀ ਦਰਮਣ ਵਾਲੇ ਢਲਣ ਵਾਲੇ ਸਨ, ਨਰਮ ਦਿਲ ਵਾਲੇ ਸਨ, ਕਿਉਂਕਿ ਸਾਰੇ ਸੂਰਬੀਰ ਮੈਦਾਨੇ ਜੰਗ ਵਿੱਚ ਇੱਕੋ ਨਹੀਂ ਹੁੰਦੇ, ਦਰਮਣ ਵਾਲੇ ਢਲਣ ਵਾਲੇ ਜਿਨ੍ਹਾਂ ਦਾ ਦਿਲ ਤੇ ਦਿਮਾਗ ਕੋਮਲ ਹੋਵੇ, ਨਰਮ ਤੇ ਨਾਜ਼ੁਕ ਤਬੀਅਤ ਦੇ ਹੋਣ, ਜਿਨ ਜਿਹੜੇ ਦੂਸਰਿਆਂ ਦਾ ਦੁੱਖ ਦੇਖ ਕੇ ਬਰਦਾਸ਼ਤ ਨਾ ਕਰ ਸਕਣ, ਬਹੁਤ ਸਾਰੇ ਉਹ ਸੂਰਬੀਰ ਬਹਾਦਰ جیڑے درمن والے سن جنہاں دا من چلن والا سی کہندے نے او وی پے پیت ہو کے میدان جنگ دے اندر ڈر کے او وی پجے او وی دوڑ گئے رن نوں چھڈ کے چلے گئے کہندے نے کہ اس پرکار کاک گاں جیڑے آکاش وچ کنڈلی کنڈل بنا کے گول گھیرے بنا کے گول چکر بنا کے کہندے نے آکاش وچ کاں الا گلجاں جیڑی نے گد گلجاں इला जेड़िया ने काक का भरम रहे उड़ रहे ने गोल चक्कर बना के ता जो मास्ता टुकड़ा साडे दरमियान विचों दी ते निकल ना जावे जी
उदुले उड़ी
जे कहंदे ने इस प्रकार ओ तू ओ जेड़िया इला ने पाठ गिद्ध चाहिदा प्याला खो श्री वाहे कहंदे ने गिद्ध गिद्धा इला कूड़ा इस पासे लगा दियो प्याला खो श्री वाहे तू ले तू के ਸੂਰਬੀਰਾਂ ਦੇ ਸਰੀਰਾਂ ਦੇ ਤਾਈ ਉਹਨਾਂ ਦੇ ਮਾਸ ਦੀਆਂ ਬੋਟੀਆਂ ਦੇ ਤਾਈ ਧੂ ਕੇ ਗਿੱਧੋ ਇਲਾਂ ਜਿਹੜੀਆਂ ਗਿਲਜਾਂ ਨੇ ਉਹ ਲੈ ਕੇ ਉੱਡ ਰਹੀਆਂ ਨੇ ਮਾਸ ਦੇ ਟੁਕੜੇ ਜਿਹੜੇ ਨੇ ਉਡਾ ਰਹੀਆਂ ਨੇ ਖਾ ਰਹੀਆਂ ਨੇ ਜੀ
ਬਮਤ ਜਵਾਲ ਖਕ ਕਾਲ
ਇਸੇ ਤਰੀਕੇ ਦੇ ਨਾਲ ਭ੍ਰਮਤ ਬਮਤ ਜਵਾਲ ਕਹਿੰਦੇ ਨੇ ਕਾਲਕਾ ਦੇਵੀ ਜਿਹੜੀ ਹੈ ਉਹ ਆਪਣੇ ਮੁਖ ਦੇ ਵਿੱਚੋਂ ਦੁਰਗਾ ਦੇਵੀ ਜਵਾਲ ਅੱਗ ਦੇ ਤਾਈ ਉਹ ਗਲੱਛਣਾ ਕੱਢਦੀ ਹੈ ਬਮਤ ਕਹਿੰਦੇ ਨੇ ਉਲਟੀ ਕਰਨੀ ਉਗਲੱਛਣਾ ਆਪਣੇ ਮੁਖ ਦੇ ਵਿੱਚੋਂ ਦੁਰਗਾ ਦੇਵੀ ਜਿਹੜੀ ਉਹ ਜਲ ਅੱਗ ਦੇ ਤਾਈ ਉਗਲੱਛਦੀ ਏ ਅੱਗ ਸੁੱਟਦੀ ਏ ਖੰਕਾਲ ਕਹਿੰਦੇ ਨੇ ਆਦਮੀਆਂ ਦੇ ਜਿਹੜੇ ਸਰੀਰ ਮਾਸ ਤੋਂ ਰਹਿਤ ਹੋ ਚੁੱਕੇ ਨੇ ਜਿਨ੍ਹਾਂ ਦਾ ਮਾਸ ਗਿੱਦੜਾਂ ਨੇ ਇੱਲਾਂ ਨੇ ਕਾਵਾਂ ਨੇ ਹੋਰ ਮਾਸਾਹਾਰੀ ਜੀਵਾਂ ਨੇ ਨੋਚ ਲੈਣਾ ਕੀਤਾ ਹੈ ਕਹਿੰਦੇ ਉਹ ਪਿੰਜਰ ਹੀ ਪਿੰਜਰ ਪਏ ਹੋਏ ਨੇ ਕਹਿੰਦੇ ਨੇ ਫਿਰ ਵੀ ਸੂਰਬੀਰ ਜਿਹੜੇ ਨੇ ਇਹ ਮਾਸਾਹਾਰੀ ਜਿਹੜੇ ਜੀਵ ਨੇ ਉਹਨਾਂ ਦੇ ਹੱਥਾਂ ਦੇ ਵਿੱਚੋਂ ਇਹ ਲੋਥਾਂ ਜਿਹੜੀਆਂ ਨੇ ਛੁੱਟਦੀਆਂ ਨਹੀਂ ਹਨ ਭਾਵੇਂ ਉਹ ਖਾਲੀ ਪਿੰਜਰੇ ਰਹਿ ਚੁੱਕੇ ਨੇ ਫਿਰ ਵੀ ਉਹਨਾਂ ਦੀਆਂ ਲੱਤਾਂ ਉਹਨਾਂ ਦੇ ਕੰਕਾਲ ਜਿਹੜੇ ਨੇ ਪਿੰਜਰ ਜਿਹੜੇ ਨੇ ਉਹ ਹੱਥਾਂ ਵਿੱਚੋਂ ਨਹੀਂ ਛੱਡੇ ਇਹ ਮਾਸਾਹਾਰੀ ਜੀਵ ਉਹਨਾਂ ਨੂੰ ਲੈ ਕੇ ਉੱਡੀ ਜਾ ਰਹੇ ਨੇ ਜੀ ਤੇ ਕਹਿੰਦੇ ਨੇ ਸੂਰਬੀਰਾਂ ਦੇ ਉਸ ਮੌਕੇ ਤੇ ਟੋਪ ਜਿਹੜੇ ਨੇ ਜੋ ਸੰਜੋ ਦੇ ਉੱਪਰ ਸਿਰ ਦੀ ਹਿਫਾਜ਼ਤ ਪਾਏ ਹੋਏ ਹੁੰਦੇ ਨੇ ਉਹ ਟੋਪ ਟੁੱਟ ਰਹੇ ਨੇ ਜਿਹੜਾ ਬਖਤਰ ਜਿਹੜੇ ਸੂਰਬੀਰਾਂ ਨੇ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਸੰਜੋਆਂ ਪਹਿਨੀਆਂ ਹੁੰਦੀਆਂ ਨੇ ਜਿਹੜੀਆਂ ਲੋਹੇ ਦੀਆਂ ਪਤਲੀ ਜਾਲੀ ਵਾਲੀਆਂ ਹੋਣ ਉਹਨਾਂ ਨੂੰ ਜੱਕਿਆ ਜਾਂਦਾ ਹੈ ਜਿਹੜੀਆਂ ਬਿਲਕੁਲ ਕੱਪੜੇ ਵਾਂਗ ਲੋਹੇ ਦੀਆਂ ਸੀਤੀਆਂ ਹੋਣ ਜਾਂ ਵੱਡੇ ਵੱਡੇ ਪੱਤਰੇ ਸੀ ਕੇ ਪਹਿਨੀਆਂ ਹੋਣ ਬਣਾ ਕੇ ਪਹਿਨੀਆਂ ਹੋਣ ਉਹਨੂੰ ਸੰਜੋਆ ਕਿਹਾ ਜਾਂਦਾ ਹੈ ਉਹ ਜਿਹੜੀਆਂ ਜਿਹੜਾ ਹਨ ਸੰਜੋਆਂ ਉਹ ਜਿਹੜੀਆਂ ਨੇ ਉਹ ਟੁੱਟ ਰਹੀਆਂ ਨੇ
ਦਸ ਰਾਗ
ਤੇ ਕਹਿੰਦੇ ਨੇ ਦਸਤ ਰਾਗ ਇਕੱਠਾ ਸ਼ਬਦ ਮੰਨਦੇ ਨੇ ਦਸਤ ਰਾਗ ਉਹ ਦਸਤਾਨੇ ਲੋਹੇ ਦੇ ਜਿਹੜੇ ਸ਼ਸਤਰ ਪਕੜਨ ਵਾਸਤੇ ਜਾਂ ਇੱਥੇ ਆਮ ਤੌਰ ਤੇ ਕੰਮ ਕਰਨ ਵਾਸਤੇ ਪਲਾਸਟਿਕ ਦੇ ਆ ਰਬੜ ਜੇ ਦੇ ਅਸੀਂ ਦੇਖਦੇ ਹਾਂ ਦਸਤ ਰਾਗ ਕਹਿੰਦੇ ਨੇ ਉਹ ਲੋਹੇ ਦੇ ਦਸਤਾਨੇ ਜਿਹੜੇ ਨੇ ਉਹ ਵੀ ਟੁੱਟ ਰਹੇ ਨੇ ਪਖਰ ਘੋੜਿਆਂ ਦੇ ਜਿਹੜੇ ਤਾਰੂ ਨੇ ਘੋੜਿਆਂ ਦੀ ਹਿਫਾਜ਼ਤ ਕਰਨ ਵਾਲੇ ਲੋਹੇ ਦੇ ਜਿਹੜੇ ਤਾਰੂ ਬਣਾਏ ਹੋਏ ਹਿਫਾਜ਼ਤ ਲਈ ਉਹ ਵੀ ਟੁੱਟਦੇ ਨੇ ਸ਼ਸਤਰਾਂ ਦੇ ਲੱਗਣ ਕਰਕੇ ਦਸਤ ਰਾਗ ਦਸਤਾਨੇ ਲੋਹੇ ਦੇ ਜਿਹੜੇ ਹੱਥਾਂ ਨੂੰ ਬਚਾਉਣ ਵਾਸਤੇ ਇੱਥੋਂ ਤੱਕ ਚੜਾਏ ਹੁੰਦੇ ਨੇ ਔਰ ਇਸ ਮੁਲਕ ਵਿੱਚ ਆਮ ਕਰਨ ਵਾਲੇ ਲੋਕ ਉਹ ਪਹਿਨਦੇ ਨੇ ਜਿਹੜੇ ਆਮ ਪਲਾਸਟਿਕ ਦੇ ਮਿਲਦੇ ਨੇ ਜੀ ਕਹਿੰਦੇ ਨੇ ਭਜੰਤ ਪੀਰ ਰਜੰਤ ਮਨ ਕਹਿੰਦੇ ਨੇ ਕਾਇਰ ਲੋਕ ਇਸ ਮੌਕੇ ਤੇ ਭੱਜ ਰਹੇ ਨੇ ਦੌੜ ਰਹੇ ਨੇ ਰਜੰਤ ਮਨ ਸੂਰਬੀਰ ਜਿਹੜੇ ਨੇ ਬਹਾਦਰ ਜਿਹੜੇ ਨੇ ਉਹ ਆਪਣੇ ਮਨ ਵਿੱਚ ਪ੍ਰਸੰਨ ਹੋ ਰਹੇ ਨੇ ਰੀਝ ਰਹੇ ਹਨ ਤੇ ਸੂਰਬੀਰਾਂ ਨੂੰ ਦੇਖ ਦੇਖ ਕੇ ਅਪਸਰਾਂ ਦੇਵਤਿਆਂ ਦੀਆਂ ਇਸਤਰੀਆਂ ਆਪਣੇ ਮਨ ਵਿੱਚ ਰੀਝ ਕੇ ਸੂਰਬੀਰਾਂ ਦੇ ਰਾਹੀਂ ਦੇਖਦੀਆਂ ਫਿਰਦੀਆਂ ਹਨ ਨਿਰਖਦੀਆਂ ਪਹਿਚਾਣਦੀਆਂ ਫਿਰਦੀਆਂ ਹਨ ਕਿਹੜਾ ਸੂਰਬੀਰ ਕਿਤਨਾ ਬਹਾਦਰ ਹੈ ਕਿਸੇ ਦੀ ਕਿਤਨੀ ਸੂਰਬੀਰਤਾ ਹੈ ਬਾਕੀ ਵਿਚਾਰ ਅਸੀਂ ਸਾਰੇ ਮਿਲ ਕੇ ਕੱਲ ਵਿਚਾਰਾਂਗੇ ਰਾਗ ਪਖ ਭਜਤ ਪੀਰ ਰਜਤ ਮਨ ਨਿਰਖ ਸੂਰ ਹੂਰੈ ਫਿਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਧੋ ਛੰਦ ਜਬ ਕੋ ਪਾਗਲ ਕੀ ਅਵਤਾਰਾ ਬਾਜਤ ਤੂਰ ਹੋਤ ਚਨਕਾਰਾ ਹਾ ਮਾਧੋ ਬਾਨ ਕਮਾਨ ਕਿਰਪਾਨ ਸੰਭਾਰੇ ਬੈਠੇ ਸਵਟ ਹਥਿਆਰ ਉਗਾਰੇ ਲੀਨ ਚੀਨ ਦੇਸ਼ ਕਾ ਰਾਜਾ ਤਾਂਜ ਵਜੇ ਬਜਾਊ ਬਾਜਾ ਆਹਾ ਮਾਧੋ ਦੇਸ ਦੇਸ ਕੇ ਛਤਰ ਸੁਨਾਏ ਦੇਸ ਵਿਦੇਸ ਤੁਰੰਗ ਫਰਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ परम सत्कार सम्मान योग गुरु रूप खालसा सात संगत जीओ साहिब कमाल साहिब जमाल पीरान पीर मीरान मीर सरवरे कायनात कुल आलम के सुल्तान राजान राज पानान पान देवान देव उपमा महान दे समत साहिब तन तन सतगुरु आश्री गुरु ग्रंथ साहिब महाराज जी दी पामन पवित्र हसूरी विखे विराजमान होके आप जी ने पार ब्रह्म गुरु परमेश्वर सतगुरु आज श्री गुरु ग्रंथ साहिब महाराज जी दे पवित्र प्रकाश गुरपुरब मुकद्दस मुबारक जन्मदिन दे समागम नूं लैके पावन पवित्र अमृत गुरबाणी जी दा रस पिना अमृत कीर्तन अमृत वेले तो लैके लगातार इस समय तक पंथ दे प्रसिद्ध कितने ही कीर्तनिया ते गुणवाना पासों सरवन करके आनंद माणिया है। इस वारी दे प्रोग्राम दी मंगलवार दे शाम दे दीवान दी दार वल्लों शायद ए आखरी हाजरी होवेगी। साहिब श्री गुरु ग्रंथ साहिब महाराज जी दा पवित्र प्रकाश गुरपुरब जो आप जी सत्कार प्यार ते अदब नाल मना रहे उसे संबंध विच मूल मंत्र दे जाप मंगलाचार तो उपरंत करनी ते कमाई वाले साधक उथन ओ शंत सतगुरु जी मुकद्दस ते मुबारक दिन ते उन्हां नूं भेट करदिआं नाल नाल आप जी दे कदमां विच भेट कीता है जो मौजूदा समय विच छापे विच छपिया होया बहुत घट मिलदा है। कल भी उसे संबंध विच उसे महापुरश दा शंद आप जी दे चरणा विच भेट करन दा यतन कीता गया सी। कितना विश्वास कितना यकीन है कितनी अकीदत है दुनिया दे लोगां नूं अपने ते भरोसा नहीं फिर अपने मालक ते भी भरोसा नहीं। भरोसा जदों टुटदा है फिर अपनियां ते भी नहीं रहिंदा अपने मालक ते भी मनुख दे दिल दिमाग विच भरोसा उदों नहीं रहिंदा जदों ओ मालक तो थोड़ा दूर हो जांदा है। दूरी दा एक सुभाव ही है ए जितनी भी वधे जे जल्दी दे नाल इस नूं मिटाया ना जावे तां दूरी वधदी जांदी मन दी दूरी नजदीक ते करीबता तो भी बहुत दूर लै जांदी। मनुख वाहिगुरु तो उदों दूर हुंदा है जिस मौके ते मनुख दा मन ए सोचन लग पवे वाहिगुरु ता नजर नहीं आंदा वाहिगुरु ते प्रतीत नहीं हुंदा। या कई बारी बच्चे बच्चियां भी सवाल कर देंदे हन वाहिगुरु होवे सानू इतना दुख क्यों होवे सानू इतना कष्ट क्यों होवे साडी कम नू साडे पंथ नू सानू इतना दुख क्यों होवे। फिर इस तों अगां भी ओ कुछ कह देंदे दुनिया विच रब नू मनन वालियां नू क्यों ज्यादा दुख हुंदा है जदों कि असी रब नू मनदे जे रब होवे सच रब नू मनन वालियां नू कदे दुख होवे ना कदे कोई मुश्किल ना होवे ए सवाल आम बच्चे करदे असी कई बारी आप भी कर बैंदे ਜਦੋਂ ਕਦੇ ਥੋੜੀ ਜਿਹੀ ਤੱਤੀ ਹਵਾ ਲਏ, ਜਦੋਂ ਆਪਣੇ ਹੀ ਕੀਤੇ ਹੋਏ ਕਰਮਾਂ ਦੁਆਰਾ ਅਸੀਂ ਆਪਣੇ ਮਾਲਕ ਤੋਂ ਦੂਰ ਹੋ ਜਾਈਏ, ਵਾਹਿਗੁਰੂ ਦੀ ਦੂਰੀ ਕਾਰਨ ਹੀ ਤਾਂ ਅਸੀਂ ਸੁਖੀ ਨਹੀਂ ਹਾਂ। ਵਾਹਿਗੁਰੂ ਦੀ ਕਰੀਬਤਾ, ਵਾਹਿਗੁਰੂ ਜੀ ਦੀ ਨਜ਼ਦੀਕਤਾ ਮਨੁੱਖ ਨੂੰ ਹਮੇਸ਼ਾ ਸੁਖੀ ਰੱਖਦੀ ਤੇ ਉਹ ਸੁੱਖ ਦੀਆਂ ਦੇ ਸੁੱਖ ਨਹੀਂ, ਸੰਸਾਰ ਦੇ ਸੁੱਖ ਹੀ ਨਹੀਂ ਹਨ। ਉਹਨਾਂ ਸੁੱਖਾਂ ਦਾ ਮਨ ਦੇ ਨਾਲ ਸੰਬੰਧ ਹੈ। ਜਿਹੜਾ ਵੀ ਮਨੋ ਸੁਖੀ ਹੋ ਗਿਆ ਉਹਨੂੰ ਤਾਂ ਸਾਰੇ ਸੁੱਖ ਪ੍ਰਾਪਤ ਗਏ। ਜਿਹੜਾ ਮਨੁੱਖ ਮਨੋ ਦੁਖੀ ਹੋ ਗਿਆ, ਬੇਸ਼ੱਕ ਉਹ ਕਿਤਨੇ ਸੁੱਖਾਂ ਵਿੱਚ ਵੀ ਰਹੇ ਫਿਰ ਵੀ ਉਹ ਦੁਖੀ ਰਹਿੰਦਾ। ਹਾਂ, ਹਜ਼ੂਰ ਨੇ ਪਵਿੱਤਰ ਬਾਣੀ ਅੰਦਰ ਕਈ ਥਾਵਾਂ ਤੇ ਸਮਝਾਇਆ, ਕਿਸੇ ਨੂੰ ਵੀ ਦੋਸ਼ ਨਾ ਦਿਆ ਕਰ, ਕਿਸੇ ਨੂੰ ਇਲਜ਼ਾਮ ਨਾ ਲਗਾ, ਆਪਣੇ ਮਾਲਕ ਦੇ ਹਰ ਹੁਕਮ ਦੀ ਖੇੜੇ ਮੱਥੇ ਪਾਲਣਾ ਕਰ। ਇੱਕ ਗੱਲ ਸਮਝ ਲੈ ਕਿ ਜੇ ਮਾਂ ਨੇ ਤੇਰੇ ਮੁਖ ਤੇ ਥੱਪੜ ਮਾਰਿਆ, ਬਾਪ ਨੇ ਚੰਡ ਮਾਰੀ ਏ, ਤੇ ਦੁਸ਼ਮਣੀ ਨਾਲ ਨਹੀਂ, ਵਿਰੋਧ ਨਾਲ ਨਹੀਂ, ਬਲਕਿ ਤੇਰੀ ਕਿਸੇ ਗਲਤੀ ਦੇ ਕਾਰਨ ਹੀ ਤੈਨੂੰ ਮਮਤਾ ਵਸ ਮਾਂ ਨੇ ਵੀ ਥੱਪੜ ਮਾਰ ਦਿੱਤਾ, ਬਾਪ ਨੇ ਵੀ ਕੋਈ ਚੰਡ ਮਾਰ ਦਿੱਤੀ। ਇਸੇ ਹੀ ਤਰ੍ਹਾਂ ਕਦੇ ਬਾਪ ਤੇ ਮਾਂ ਵਿਰੋਧ ਨਾਲ ਬੱਚਿਆਂ ਨੂੰ ਥੱਪੜ ਨਹੀਂ ਮਾਰਦੇ, ਬਲਕਿ ਉਹਨਾਂ ਦੀਆਂ ਛੋਟੀਆਂ ਛੋਟੀਆਂ ਕਮਜ਼ੋਰੀਆਂ ਨੂੰ ਸੰਵਾਰਨਾ ਸੁਧਾਰਨਾ ਚਾਹੁੰਦੇ ਨੇ। ਤੇ ਇਸੇ ਹੀ ਤਰ੍ਹਾਂ ਪਾਰ ਬ੍ਰਹਮ ਪਰਿਸ਼ਵਰ ਵੀ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦੇ, ਉਹ ਤੇ ਰਹੀਮ ਨੇ, ਕਰੀਮ ਨੇ, ਦਇਆਲੂ ਹਨ, ਕਿਰਪਾਲੂ ਹਨ। ਔਰ ਉਹਨਾਂ ਲੋਕਾਂ ਤੇ ਉਹਨਾਂ ਦੀ ਦਇਆਲਤਾ ਕਿਰਪਾਲਤਾ ਹੁੰਦੀ ਏ ਜਿਨ੍ਹਾਂ ਨੂੰ ਕੋਈ ਵੀ ਕਿਰਪਾਲਤਾ ਤੇ ਦਇਆਲਤਾ ਦਾ ਰੰਗ ਰੂਪ ਨਾ ਵਿਖਾਵੇ। ਤਾਹੀ ਰਾਮਦੇਵ ਜੀ ਕਹਿੰਦੇ ਨੇ, ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਤਿਲੰਗ ਨਾਮਦੇਵ ਜੀ, ਕਿਰਪਾਲਾ ਮੇਰੇ ਕਿਰਪਾਲਾ, ਦਾਨ ਦਾ ਤਾਰਾ ਮੇਰੇ ਕਿਰਪਾਲਾ। ਰਾਮ ਕਲੀ ਛੰਤ ਮਹੱਲਾ ਪੰਜਵਾਂ। ਉਹ ਕਿਸੇ ਨੂੰ ਦੁੱਖ ਦੇ ਕੇ ਰਾਜ਼ੀ ਨਹੀਂ, ਪਰ ਇਉਂ ਜ਼ਰੂਰ ਏ ਕਿ ਸੱਚਾ ਸੋ ਸਾਹਿਬ ਸੱਚ ਤਪਾਵਸ, ਚੜਾ ਨਿਆਉ ਕਰੇ ਗੋ ਮਸੋਲਾ, ਕਾਇਆ ਕਪ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਤਿਲੰਗ ਅੱਲਾ ਪਹਿਲਾ, ਉਹ ਸਹੀ ਨਿਆਂ ਕਰਨ ਵਾਲੇ ਵੀ ਨੇ। ਜੇ ਤੈਨੂੰ ਕੋਈ ਦੁੱਖ ਮਿਲਿਆ ਹੈ ਤਾਂ ਤੇਰੇ ਆਪਣੇ ਹੀ ਕੀਤੇ ਕਰਮਾਂ ਦੁਆਰਾ ਪ੍ਰਾਪਤ ਹੋਇਆ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ। ਹਾਂ, ਜੁੱਧ ਹੋ ਜਾਂਦੇ ਨੇ ਮਾਲਕ ਤੋਂ, ਉਹ ਹੋਰ ਦੂਰ ਦੇ ਜਾਂਦੇ ਨੇ। ਜਿਤਨਾ ਦੀ ਹੋ ਸਕੇ ਦੂਰੀ ਮਿਟ ਜਾਵੇ, ਤੇ ਮਾਲੇ ਚਰਨਾਂ ਵਿੱਚ ਜੋ ਸੁੱਖ ਹੈ ਉਹਦਾ ਤੇ ਬਿਆਨ ਨਹੀਂ ਕੀਤਾ ਜਾਂਦਾ। ਕਿਤਨੇ ਖੁਸ਼ਕਿਸਮਤ ਹੋਣਗੇ ਉਹ ਸਿੱਖ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਕਦਮਾਂ ਵਿੱਚ ਬੈਠਣ ਦਾ ਮੌਕਾ ਮਿਲਿਆ। ਗੁਰੂ ਜੀ ਦੇ ਨਾਮ ਨਾਲ ਭਾਈ ਬਾਲਾ ਜੀ ਦਾ, ਭਾਈ ਮਰਦਾਨਾ ਜੀ ਦਾ ਨਾਮ ਸਹਿਜੇ ਆ ਜਾਏ। ਕਿਤਨੇ ਖੁਸ਼ਕਿਸਮਤ ਸਨ ਭਾਈ ਵਾ ਜੋ ਗੁਰੂ ਅੰਗਦ ਦੇਵ ਜੀ ਦਾ ਲੰਗਰ ਬਣਾਉਂਦੇ ਸਨ। ਕਿਤਨੇ ਭਾਗਾਂ ਵਾਲੇ ਸਨ ਭਾਈ ਵੱਲੋਂ ਜੋ ਗੁਰੂ ਅਮਰਦਾਸ ਜੀ ਬਿਰਧ ਬਾਬਾ ਸਤਿਗੁਰੂ ਜੀ ਦੀ ਸੇਵਾ ਸੰਭਾਲ ਕਰਦੇ ਸਨ। ਕਿਤਨੀ ਪਾਕਸ਼ੀਲ ਦਿੱਤੀ ਸੀ, ਮੇਰੀਆਂ ਮਾਤਾਵਾਂ ਵੀ ਬੈਠੀਆਂ ਹਨ, ਭੈਣਾਂ ਵੀ ਬੈਠੀਆਂ ਹਨ, ਪਰ ਕਦੇ ਉਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤਾ ਹੋਵੇਗਾ ਜਾਂ ਨਹੀਂ ਕੀਤਾ ਹੋਵੇਗਾ, ਪਰ ਜੇ ਕਦੇ ਵੀ ਨਹੀਂ ਕੀਤਾ ਤੇ ਉਹ ਇਹ ਵਿਚਾਰ ਜ਼ਰੂਰ ਕਰਨ। ਕਿਤਨੀ ਖੁਸ਼ਕਿਸਮਤ ਧੀ ਸੀ ਉਹ, ਕਿਤਨੀ ਪਾਕਸ਼ ਸੀ ਉਹ ਬੇਟੀ ਜਿਹੜੀ ਆਪਣੇ ਪਿਤਾ ਜੀ ਦੀ ਬਿਰਧ ਅਵਸਥਾ ਵਿੱਚ ਹਰ ਇਸ਼ਾਰੇ ਨੂੰ ਸਮਝਦੀ ਸੀ, ਹਰ ਵਿਚਾਰ ਨੂੰ ਸਮਝਦੀ ਸੀ, ਕਿਤਨਾ ਖਿਆਲ ਰੱਖਦੀ ਸੀ ਆਪਣੇ ਬਿਰਧ ਦਾ ਸ੍ਰੀ ਗੁਰੂ ਅਮਰਦਾਸ ਜੀ ਦਾ। ਸ਼ਾਇਦ ਵਿਚਾਰੇ ਤੋਂ ਵੀ ਬਿਨਾਂ ਬੱਚਿਆਂ ਨੂੰ ਆਪਣੇ ਮਾਂ ਬਾਪ ਨਾਲ ਮੌਜੂਦਾ ਸਮੇਂ ਵਿਚ ਜ਼ਿਆਦਾ ਹਮਦਰਦੀ ਏ ਬਨਿਸਬਤ ਬੱਚਿਆਂ ਨਾਲੋਂ ਪੁੱਤਾਂ ਨਾਲੋਂ। ਮੌਜੂਦਾ ਸਮੇਂ ਵਿਚ ਆਮ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਨਾਲ ਜ਼ਿਆਦਾ ਹਮਦਰਦੀ ਦੇਖਣ ਬਹੁ ਗਿਣਤੀ ਵਿਚ ਆਂਦੀ ਏ। ਇਹ ਨਹੀਂ ਕਿ ਪੁੱਤਰ ਨਹੀਂ ਹਮਦਰਦੀ ਕਰਦੇ, ਪੁੱਤਰ ਵੀ ਕਰਦੇ ਨੇ, ਪਰ ਜੇ ਦੋਨਾਂ ਨੂੰ ਬਰੋਬਰ ਗਿਣੀਏ ਤਾਂ ਧੀਆਂ ਦੀ ਗਿਣਤੀ ਥੋੜੀ ਉੱਪਰ ਹੋ ਜਾਵੇਗੀ। ਉਹ ਜਿਵੇਂ ਮਿਰਾਸੀ ਨੇ ਤਾਰੀਫ ਕਰਦਿਆਂ ਇੱਕ ਗੱਲ ਕਹਿ ਦਿੱਤੀ ਸੀ, ਅਖੇ ਸਿੱਧੂ ਸਿੱਧੂ ਦੋਵੇਂ ਬਰਾਬਰ ਪਰ ਗਿੱਲ ਅਖੇ ਥੋੜਾ ਜਿਹਾ ਉੱਚਾ ਉਡਰਦਾ ਸੀ। ਖੋ ਸ੍ਰੀ ਵਾਹਿ। ਇਸੇ ਹੀ ਤਰ੍ਹਾਂ ਗਿਣਤੀ ਕਰਾਂਗੇ ਤਾਂ ਨਤੀਜਾ ਸਾਹਮਣੇ ਬੱਚੀਆਂ ਦੀ ਮਾਂ ਬਾਪ ਨਾਲ ਜ਼ਿਆਦਾ ਹਮਦਰਦੀ ਮਹਿਸੂਸ ਹੋਵੇਗੀ, ਪਰ ਇਹ ਉਹਨਾਂ ਨੂੰ ਆਪਣੇ ਆਪ ਨਹੀਂ ਪ੍ਰਾਪਤ ਹੋਏ। ਮਤਾਂ ਉਹ ਮਾਂ ਤਾਂ ਬੈਠਣ ਕਿ ਅਸੀਂ ਮਾਂ ਤੇ ਬਾਪ ਦਾ ਜ਼ਿਆਦਾ ਖਿਆਲ ਰੱਖਦੀਆਂ ਹਾਂ, ਇਹ ਦੇਣ ਬੀਬੀ ਭਾਨੀ ਜੀ ਦੀ ਹੈ। ਕਰ ਲੱਖੋ ਇਹ ਦੇਣ ਬੀਬੀ ਭਾਨੀ ਜੀ ਦੀ ਹੈ। ਪਿਤਾ ਜੀ ਦਾ ਇਸ਼ਨਾਨ ਕਰਾਉਣਾ, ਪਿਤਾ ਜੀ ਦਾ ਲੰਗਰ, ਪਿਤਾ ਜੀ ਦੇ ਵਸਤਰ ਧੋਣੇ, ਉਹਨਾਂ ਦੇ ਦਾ ਪੂਰਾ ਪੂਰਾ ਖਿਆਲ ਰੱਖਣਾ ਔਰ ਅਦਬ ਵਿਚ ਰਹਿ ਕੇ ਬਾਪ ਵੀ ਸਮਝਣਾ ਤੇ ਬਾਪ ਵਿਚ ਗੁਰੂ ਪਰਮੇਸ਼ਵਰ ਗੁਰੂ ਅਮਰਦਾਸ ਨੂੰ ਦੇਖਣਾ। ਪਿਆਰ ਲੱਖੋ ਸ੍ਰੀ। ਤਾਹੀਓ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਪੁੱਤਰ ਤੇਰਾ ਤੇ ਬਚਨ ਮੋੜਿਆ ਨਹੀਂ ਜਾ ਸਕਦਾ। ਬੇਨਤੀ ਕਰ ਰਿਹਾ ਸਾਂ, ਆਪਣੀਆਂ ਭੈਣਾਂ ਨੂੰ ਅਰਜ਼ ਕਰਾਂਗਾ ਕਿ ਕਦੇ ਕਦੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਬੈਠ ਕੇ ਆ ਫੀਸਾਂ ਲੈਣ ਵਾਲਿਆਂ ਪਖੰਡੀਆਂ ਨੂੰ ਦੁੱਖ ਨਾ ਸੁਣਾਇਆ ਕਰਨ। ਪੈਸੇ ਲੈ ਕੇ, ਪੌਂਡ ਲੈ ਕੇ, ਟੂਣੇ ਤੇ ਟਾ ਜੰਤਰ ਮੰਤਰ ਦੇਣ ਵਾਲਿਆਂ ਪਾਸ ਆਪਣਾ ਦੁੱਖ ਨਾ ਸੁਣਾਇਆ ਕਰਨ। ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਬੈਠ ਕੇ ਬੀਬਾਨੀ ਦੀ ਵਾਂਗ ਖਿਆਲ ਨਾਲ, ਮਨ ਦੀ ਇਕਾਗਰਤਾ ਨਾਲ, ਮਨ ਦੇ ਧਿਆਨ ਨਾਲ, ਜਿਵੇਂ ਬੀਬੀ ਭਾਨੀ ਹੌਲੀ ਹੌਲੀ ਗੁਰੂ ਅਮਰਦਾਸ ਜੀ ਦੇ ਬਾਸੂ ਮੋਢੇ ਘੁੱਟਦੇ ਸਨ, ਹੱਥ ਘੁੱਟਦੇ ਸਨ, ਕਦੇ ਕਦੇ ਨਾਲੇ ਬਾਪ ਦੇ ਮੋਢੇ ਘੁੱਟੋ, ਧਿਆਨ ਦੇ ਨਾਲ ਇੰਜ ਮਹਿਸੂਸ ਕਰੋ ਜਿਵੇਂ ਬਾਪ ਸਾਡੇ ਸਿਰ ਤੇ ਹੱਥ ਰੱਖ ਕੇ ਸਾਡੇ ਪਾਸ ਬੈਠਾ, ਸਾਡਾ ਦੁੱਖ ਤੇ ਸੁੱਖ ਸੁਣਿਆ। ਸੱਚ ਜੇ ਮੇਰੀਆਂ ਭੈਣਾਂ, ਮੇਰੀਆਂ ਬਜ਼ੁਰਗਾਂ ਤਾਵਾਂ ਕਦੇ ਗੁਰੂ ਅਮਰਦਾਸ ਜੀ ਨੂੰ ਬੀਬੀ ਭਾਨੀ ਜੀ ਦੀ ਨਾਜ਼ ਅਸਰ ਨਾਲ ਦੇਖ ਕੇ ਆਪਣਾ ਦੁੱਖ ਸੁੱਖ ਸੁਣਾ ਦੇਣ ਤੇ ਉਹਨਾਂ ਨੂੰ ਕੋਈ ਦੁੱਖ ਰਹੇ ਹੀ ਨਹੀਂ। ਪਿਆਰ ਲੱਖੋ ਸੀ। ਪਰ ਇਹ ਭਾਵਨਾ ਆਵੇ, ਇਹ ਸ਼ਰਧਾ ਆਵੇ, ਇਹ ਭਰੋਸਾ ਆਵੇ ਕਿ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ, ਸ੍ਰੀ ਮਹੱਲਾ ਚੌਥਾ, ਫਿਰ ਬਾਤ ਬਣ ਸਕਦੀ। ਫਿਰ ਸਾਡੀਆਂ ਬੱਚੀਆਂ ਹੋਰ ਪਾਸੇ ਨਹੀਂ ਭਰਮਣਗੀਆਂ, ਹੋਰ ਪਾਸੇ ਨਹੀਂ ਭਟਕਣਗੀਆਂ। ਉਹਨਾਂ ਨੂੰ ਬਖਸ਼ਿਸ਼ ਕੀਤਾ ਤੇ ਜਿਸ ਦੀ ਇੱਕ ਝਲਕ ਪ੍ਰਾਪਤ ਕਰਕੇ ਸੈਦ ਖਾਂ ਦੀਵਾਨਾ ਮਸਤਾਨਾ ਹੋ ਕੇ ਅਨੰਦਪੁਰ ਦੀਆਂ ਗਲੀਆਂ ਵਿੱਚ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਦੀਦਾਰ ਦੀ ਭਿਖਿਆ ਮਾਰੇ। ਹਾਂ, ਉਸੇ ਤਰੀਕੇ ਦਾ ਇੱਕ ਛੰਦ ਇੱਥੇ ਯੁੱਧ ਰੂਪ ਵਿੱਚ, ਛਬੇ ਛੰਦ ਦੇ ਰੂਪ ਵਿੱਚ ਵਰਣਨ ਕਰ ਰਹੇ ਨੇ ਜੀ। ਗੱਲ ਕੀ, ਅਵਤਾਰ ਨੇ ਆਪਣੇ ਨਾਲ ਉਹ ਸਾਰੇ ਰਾਜੇ, ਉਹਨਾਂ ਦੀਆਂ ਸਾਰੀਆਂ ਫੌਜਾਂ ਲੈ ਲੈਣਾ ਕੀਤੀਆਂ ਜਿਹੜੇ ਜਿੱਤ ਲੈ ਸਨ। ਜਿਨ੍ਹਾਂ ਤੇ ਉਹਨਾਂ ਨੇ ਫਤਿਹ ਪ੍ਰਾਪਤ ਕਰ ਲਈ ਸੀ, ਉਹ ਸਾਰੇ ਰਾਜੇ ਉਹਨਾਂ ਦੀਆਂ ਸਮੁੱਚੇ ਫੌਜਾਂ ਆਪਣੇ ਨਾਲ ਲਿੱਤੀਆਂ।
ਬਜੇ ਬਜਈ ਦੁੱਧ ਰਣ
ਮੈਦਾਨੇ ਜੰਗ ਦੇ ਅੰਦਰ ਰਣ ਮੈਦਾਨੇ ਜੰਗ ਦੇ ਅੰਦਰ ਵਜਈ ਜੇਤੂ ਦੁੰਦ ਸੇ ਵਜੇ ਵਜੇ ਜੰਗ ਦੇ ਅੰਦਰ ਕਲਕੀ ਅਵਤਾਰ ਦੇ ਜੁੱਧ ਜੇਤੂ ਤੌਸੇ ਉੱਚੀ ਉੱਚੀ ਗਰਜਨਾ ਦੇ ਨਾਲ ਉੱਚੀ ਧੁੰਨ ਦੇ ਨਾਲ ਗਰਜ ਰਹੇ ਨੇ ਵੱਜ ਰਹੇ ਨੇ ਨਗਾਰਿਆਂ ਤੇ ਤਾਂ ਲੱਗ ਰਹੀਆਂ ਨੇ ਜੀ।
ਸੁਭੇ ਸੂਰ ਸੰਗਰਾਮ ਨਰਖ
ਮੈਦਾਨੇ ਜੰਗ ਦੇ ਅੰਦਰ ਸੁਭੇ ਸੂਰ ਸੰਗਰਾਮ ਮੈਦਾਨੇ ਜੰਗ ਦੇ ਅੰਦਰ ਜਿੱਥੇ ਯੁੱਧ ਹੋ ਰਿਹਾ ਹੋਵੇ ਕਿਤੇ ਪਾਂਦੀ ਗੜਗੜਾਹਟ ਹੋਵੇ ਕਿਤੇ ਬੰਦੂਕਾਂ ਦੀ ਤੜਤੜ ਹੋਵੇ ਆ ਤੇ ਕਿਰਪਾਨਾਂ ਤੇ ਨੇਜੇ ਢਾਲਾਂ ਦੇ ਉੱਪਰ ਲੱਗ ਲੜ ਕੇ ਲੱਗ ਛਨਕਾਰਾਂ ਪਾਉਂਦੇ ਹੋਣ ਕਿਤੇ ਸੂਰ ਵੀਰਾਂ ਦੀ ਬਾਹ ਕੱਟੀ ਗਈ ਹੋਵੇ ਗੁੱਟ ਕੱਟਿਆ ਗਿਆ ਹੋਵੇ ਕਿਤੇ ਪੈਰ ਲੱਤਾਂ ਕੱਟੀਆਂ ਗਈਆਂ ਹੋਣ ਗਰਦਨਾਂ ਕੱਟੀਆਂ ਗਈਆਂ ਹੋਣ ਐਸੇ ਵਾਤਾਵਰਨ ਨੂੰ ਸੰਗਰਾਮ ਕਰੇ ਐਸੇ ਥਾਂ ਨੂੰ ਸੰਗਰਾਮ ਕਿਹਾ ਜਾਂਦਾ ਹੈ। ਮੈਦਾਨ ਰੰਗ ਦੇ ਅੰਦਰ ਸੂਰ ਵੀਰ ਜਿਹੜੇ ਨੇ ਉਹ ਸੋਭਨੀਕ ਹੋ ਰਹੇ ਨੇ ਸੂਰਾਂ ਦੀ ਸੋਭਾ ਮੈਦਾਨੀ ਜੰਗ ਦੇ ਅੰਦਰ ਹੈ ਜਿੱਥੇ ਉਹ ਆਪਣੀ ਤੇਜ ਜੌਹਰ ਦਿਖਾਉਂਦੇ ਨੇ ਆਪਣੀ ਸ਼ਸਤਰ ਵਿਦਿਆ ਦਾ ਪ੍ਰਗਟਾਓ ਕਰਦੇ ਨੇ ਐਸੇ ਸੂਰ ਵੀਰ ਬਹਾਦਰ ਜਾਨ ਸਾਰ ਮੈਦਾਨੀ ਜੰਗ ਦੇ ਅੰਦਰ ਸੋਭਨੀਕ ਹੋ ਰਹੇ ਨੇ ਸੋਭਾ ਪਾ ਰਹੇ ਹਨ। ਬਹੁਤ ਸਾਰੀਆਂ ਪੱਛਰਾਵਾਂ ਸਵਰਗ ਦੀਆਂ ਇਸਤਰੀਆਂ ਉਹਨਾਂ ਦੇ ਯੁੱਧ ਦੇਖ ਦੇਖ ਕੇ ਰੀਝ ਰਹੀਆਂ ਨੇ ਪ੍ਰਸੰਨ ਹੋ ਰਹੀਆਂ ਨੇ ਉਹਨਾਂ ਨੂੰ ਖੁਸ਼ੀ ਪ੍ਰਾਪਤ ਹੋ ਰਹੀ ਹੈ।
ਛਕੇ ਦੇਵ ਆਦੇਵ ਜਕੇ
ਕਹਿੰਦੇ ਨੇ ਛਕੇਵ ਆਦੇਵ ਦੇਵਤੇ ਅਤੇ ਦੈਂਤ ਬਹੁਤ ਹੀ ਖੁਸ਼ ਹੋ ਗਏ ਖੱਬੇ ਨੇ ਯਾਨੀ ਬਹੁਤ ਸੋਹਣੇ ਤਰੀਕੇ ਨਾਲ ਸੂਰ ਵੀਰਾਂ ਦਾ ਵਾਤਾਵਰਨ ਦੇਖ ਕੇ ਦੇਵਤੇ ਦੈਂਤ ਬਹੁਤ ਸੋਹਣੇ ਫੱਬ ਰਹੇ ਨੇ। ਅੱਜ ਉਹਨੇ ਵੀ ਸੂਰ ਵੀਰਾਂ ਵਾਲੇ ਕੇਸਰੀ ਜਾਮੇ ਕੇਸਰੀ ਚੋਗੇ ਨੀਲੇ ਰੰਗ ਦੇ ਵਸਤਰ ਕਾਲੇ ਰੰਗ ਦੇ ਵਸਤਰ ਸੂਰ ਵੀਰਾਂ ਕਲਕੀਆਰ ਦੀ ਫੌਜ ਦੇ ਵੱਖਰੇ ਵੱਖਰੇ ਰਸਾਲਿਆਂ ਦੇ ਵੱਖਰੇ ਵੱਖਰੇ ਜਫੜੇ ਨੇ ਵੱਖਰੇ ਵੱਖਰੇ ਜੋ ਵਸਤਰ ਵੱਖਰੀ ਵੱਖਰੀ ਜੋ ਵਰਦੀ ਹੈ ਉਹ ਸਾਬਿਕ ਉਹਨਾਂ ਦੇ ਸੁੰਦਰ ਵਸਤਰਾਂ ਨੂੰ ਦੇਖ ਕੇ ਦੇਵਤਿਆਂ ਤੇ ਦੈਂਤਾਂ ਦੇ ਸੁੰਦਰ ਰੰਗ ਦੇ ਉਹ ਜਿਹੀਆਂ ਫੌਜਾਂ ਵਾਲੇ ਕੱਪੜੇ ਪਹਿਨੇ ਨੇ ਔਰ ਬੜੇ ਪਹਿਰੇ ਨੇ ਬਹੁਤ ਸੁੰਦਰ ਲੱਗ ਰਹੇ ਨੇ ਲਗਾਤਾਰ ਉਹ ਸੁੰਦਰ ਨਸਰ ਦੇ ਨਾਲ ਦੇਹੇ
ਜਕੇ ਗੰਧਰ ਜਗਰ
ਤੇ ਸ੍ਰੇਸ਼ਟ ਜਸ ਜਿਹੜੇ ਕੁਬੇਰ ਦੇ ਦਰਬਾਰ ਵਿੱਚ ਨਿਰਤ ਕਰਨ ਵਾਲੇ ਨੇ ਦਲਬ ਜਿਹੜੇ ਸਵਰਗ ਦੇ ਪਾਸ ਇੰਦਰ ਰਾਜੇ ਦੇ ਪਾਸ ਕਲਾਉਂਟ ਕੇ ਰਾਗ ਦਾ ਆਲਾਪ ਕਰਦੇ ਨੇ ਗਾਇਨ ਕਰਦੇ ਨੇ ਜਿਵੇਂ ਜਿਸ ਕਲਾਸੀਕਲ ਮੌਸੀਕੀ ਕਹਿ ਸਕਾਂਗੇ ਕਹਿੰਦੇ ਨੇ ਉਹ ਗੰਧਰ ਇੰਦਰ ਦੇ ਦਰਬਾਰ ਦੇ ਜਿਹੜੇ ਗਵਈਏ ਨੇ ਉਹਨਾਂ ਨੂੰ ਗੰਧਰਵ ਕਿਹਾ ਜਾ ਹੈ। ਦੂਸਰੇ ਪਾਸੇ ਇਹ ਵੀ ਇੱਕ ਪੱਖ ਇਹ ਵੀ ਇੱਕ ਵਿਚਾਰਧਾਰਾ ਹੈ। ਦੂਸਰੇ ਪਾਸੇ ਜੱਜ ਜੋ ਕਬੀਰ ਦੀ ਦਰਬਾਰ ਕਬੀਰ ਦੇ ਦਰਬਾਰ ਦੇ ਅੰਦਰ ਨਿਰਤ ਕਰਦੇ ਨੇ ਉਹ ਹੀ ਕਹਿੰਦੇ ਨੇ ਬਹੁਤ ਖੁਸ਼ ਹੋ ਰਹੇ ਨੇ ਬਹੁਤ ਪ੍ਰਸੰਨ ਰਹੇ ਨੇ ਰਿਝ ਰਹੇ ਨੇ।
ਚਕੇ ਭੂਤ ਆਰ ਪ੍ਰੇਤ ਸਰ
ਤੇ ਕਹਿੰਦੇ ਨੇ ਭੂਤ ਅਤੇ ਪ੍ਰੇਤ ਇਹਨਾਂ ਦੇ ਨਾਲ ਹੋਰ ਮਹਿਕਮੇ ਦੇ ਜਿਤਨੇ ਲੋਕ ਨੇ ਕਿਉਂਕਿ ਅਣਗਿਣਤ ਪ੍ਰਕਾਰ ਦੇ ਭੂਤ ਅਣਗਿਣਤ ਪ੍ਰਕਾਰ ਦੇ ਪ੍ਰੇਤ ਹਨ। ਪਵਿੱਤਰ ਸੁਖਮਨੀ ਸਾਹਿਬ ਆਇਆ ਕਈ ਕੋਟ ਭੂਤ ਪ੍ਰੇਤ ਸੂਕਰ ਮਹਾਚ ਕਈ ਕੋਟ ਜੱਖ ਕਿੰਨਰ ਪਿਸਾਚ ਸੁਖਮਨੀ ਮਹੱਲਾ ਪੰਜਵਾਂ ਗਿਣਤੀ ਹਜ਼ਾਰਾਂ ਵਿੱਚ ਲੱਖਾਂ ਵਿੱਚ ਨਹੀਂ ਕਈ ਕੋੜ ਕਿਤਨੇ ਕਰੋੜ ਨੇ ਉਹ ਵੀ ਕੁਝ ਨਹੀਂ ਕਿਹਾ ਜਾ ਸਕਦਾ ਇਹ ਅਣਗਿਣਤ ਹੈ। ਇਸ ਵਾਸਤੇ ਬਹੁਤ ਸਾਰੇ ਭੂਤ ਅਤੇ ਪ੍ਰੇਤ ਅਤੇ ਹੋਰ ਇਹਨਾਂ ਦੇ ਨਾਲ ਸੰਬੰਧਿਤ ਅਪਵਿੱਤਰ ਰੂਹਾਂ ਅਪਵਿੱਤਰ ਆਤਮਾ ਜਿਹੜੇ ਨੇ ਉਹ ਚੱਕੇ ਚੱਕਰਤ ਹੋ ਰਹੇ ਨੇ ਹੈਰਾਨ ਹੋ ਰਹੇ ਨੇ ਕਿ ਤਰ੍ਹਾਂ ਦਾ ਜੰਗ ਯੁੱਧ ਕਿਸ ਤਰੀਕੇ ਨਾਲ ਕਲਕੀ ਅਵਤਾਰ ਦੀ ਲੜਾਈ ਹੇਠਾਂ ਹੋ ਰਿਹਾ ਕਿ ਦੁਨੀਆਂ ਭਰ ਦੇ ਰਾਜੇ ਸੰਸਾਰ ਦੇ ਹੁਕਮਰਾਨ ਉਹਨੇ ਉਹਦੇ ਸੂਰ ਵੀਰਾਂ ਦੇ ਸਾਹਮਣੇ ਉਹਦੀ ਚੜ੍ਹਤ ਦੇ ਸਾਹਮਣੇ ਨਜ਼ਰਾਨੇ ਪੇਸ਼ ਕਰ ਕਰਕੇ ਆਪਣੀ ਜਿੰਦ ਤੇ ਜਾਨ ਦੀ ਮੁਆ ਜਾਂਦੇ ਨੇ ਉਹਦੇ ਸਾਹਮਣੇ ਆਪਣੀ ਸ਼ਿਕਸਤ ਪ੍ਰਵਾਨ ਕੇ ਕਲਕੀ ਅਵਤਾਰ ਦੀ ਫਤਿਹ ਮਨਜ਼ੂਰ ਕਰ ਲੈਂਦੇ ਨੇ।
ਵਿਦਿਆ ਨਰ ਬਾਰ
ਤੇ ਕਹਿੰਦੇ ਨੇ ਵਿਦਿਆ ਤਾਰ ਜਿਹੜੇ ਬਹੁਤ ਸਾਰੇ ਵਿਦਿਆ ਦੇ ਤਾਈ ਧਾਰਨ ਕਰਨ ਵਾਲੇ ਵਿਸ਼ੇਸ਼ ਤੌਰ ਵਿਦਿਆ ਤਾਰ ਜਿਹੜੇ ਇੱਛਾਚਾਰੀ ਨੇ ਜਿਹੜੇ ਆਪਣੀਆਂ ਦੇ ਨਾਲ ਵਿਚਰਨ ਐਸੀ ਵਿਦਿਆ ਜਿਸ ਦੁਆਰਾ ਆਪਣੀ ਇੱਛਾ ਦੇ ਮੁਤਾਬਿਕ ਰੂਪ ਵਟਾਇਆ ਜਾ ਸਕੇ ਸਰੀਰ ਬਦਲਿਆ ਜਾ ਸਕੇ ਬਿਨਾਂ ਕਿਸੇ ਹਵਾਈ ਜਹਾਜ਼ ਤੋਂ ਘੰਟਿਆਂ ਵਿੱਚ ਨਹੀਂ ਨਜ਼ਰ ਦੇ ਨਾਲ ਮਿੰਟਾਂ ਸੈਕਿੰਡਾਂ ਵਿੱਚ ਸਾਰੀ ਦੁਨੀਆਂ ਵਿੱਚ ਜਿੱਥੇ ਚਾਹਣ ਉੱਥੇ ਪਹੁੰਚ ਸਕਣ ਉਹਨਾਂ ਸ਼ਕਤੀਆਂ ਨੂੰ ਵਿਦਿਆ ਧਰ ਕਿਹਾ ਜਾਂਦਾ ਹੈ। ਜਿਹੜੇ ਆਪਣੇ ਦੀ ਗੈਬੀ ਵਿਦਿਆ ਅਧਿਆਤਮਕ ਵਿਦਿਆ ਦੀ ਸ਼ਕਤੀ ਦੇ ਨਾਲ ਇੱਛਾਰੀ ਦੇ ਰੂਪ ਵਿੱਚ ਆਪਣੀ ਇੱਛਾ ਦੇ ਮੁਤਾਬਿਕ ਜਿੱਥੇ ਚਾਹਣ ਦੁਨੀਆਂ ਦੇ ਅੰਦਰ ਪਹੁੰਚਣ ਉਹ ਦੁਨੀਆਂ ਨੂੰ ਦੇਖਣ ਪਰ ਦੁਨੀਆਂ ਉਹਨਾਂ ਨੂੰ ਦੇਖ ਨਾ ਸਕੇ ਐਸੀ ਸ਼ਕਤੀ ਵਾਲੇ ਜਿਹੜੇ ਵਿਦਿਆ ਧਾਰਨ ਕਰਨ ਵਾਲੇ ਨੇ ਉਹ ਸ੍ਰੇਸ਼